दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोबिंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी नारद मुनि का प्रसंग इत्थों तक पहुंचा है कि नारद ने आख्या कि जिन्हें भी सच्चे पातशाह जी अवतार मात लोक दे उत्ते आउंदे ने मैं हर एक दा दर्शन करदा हाँ। नारद ने आख्या कि मैं भगवान रामचंद्र जी का भी दर्शन किया है भगवान कृष्ण के दर्शन का भी आनंद माणिया इस तों इलावा सच्चे पातशाह जी तुसी मात लोक ते अवतरत होए हो इस करके मैं तुहाडा दर्शन करन दे वास्ते पहुंचा हाँ। कल इस तरह के वार्तालाप हो रहे सन सो अज इत्थों ही अगे मैं प्रारंभ करदा। अबरावर को रूप छबीला करते रहो मानवी लीला। नारद ने आख्या कि सच्चे पातशाह जी हुण मैं तुहाडे सुंदर स्वरूप दा आण के मात लोक दे उत्ते दर्शन कीता है हे सच्चे पातशाह जी तुसी मनुखी लीला कर रहे हो इस लोक दे विच। देखत ही मन होत सनेहु सर्व जोग प्राप्त फल हु। नारद ने आख्या कि सच्चे पातशाह तुहाडा दर्शन करन दे नाल ही मन दे विच बड़ा स्नेह पैदा हो जांदा है भाव के सारे दे सारे योग दा फल एक तुहाडा दर्शन करन दे नाल मिल जांदा है। कहो कहां रावर की सोबा दुश्मन भी देखत मन लोबा। कहिंदा कि मैं किन्नी क तुहाडी सोभा दा बयान करां जे कोई दुश्मन भी होवे जेकर ओह भी तुहाडे दर्शन नूं कर लवे ते उहदा भी मन तुहाडे उत्ते लुभायमान हो सकदा है। खड़ग निखंग अंग के संगा सोबत कलगी सीस योतंगा। कहिंदा है कि तुहाडा तनिश बड़ा सोभा पा रहा है जिहड़ी तुसीं गात्रे तलवार नूं धारण कीता है ओह भी बड़ी सोभा दे रही है इस तों इलावा तुहाडे दस्तारे दे उत्ते उच्ची जिहड़ी कलगी झूल रही है ओह भी बड़ी सोभा पा रही। तुम दर्शन ते महद आनंदं मुख मंडल दुत दिपत बिलंदं। कहिंदा कि तुहाडे दर्शन दे नाल वड्डा आनंद मिलदा है तुहाडे मुख मंडल दे उत्ते जिहड़ी प्रकाश दी तेज दी किरण है ओह बड़ी चमकदी। सुंदर अपर बिलोकण केरी नहीं बाछा रह तुमको हेरी। ਨਾਰਦ ਨੇ ਆਖਿਆ ਕਿ ਤੁਹਾਡੇ ਦਰਸ਼ਨ ਕਰਕੇ ਹੋਰ ਸੁੰਦਰਤਾ ਦੇਖਣ ਦੇ ਮਨ ਦੇ ਵਿੱਚ ਕਿਸੇ ਦੇ ਚਾਹ ਬਾਕੀ ਰਹਿ ਨਹੀਂ ਜਾਂਦੀ। ਸੂਰ ਸ਼ਿਰੋਮਣ ਪੰਥ ਚਲਾਇਓ, ਰਚਿਓ ਸਵਣ ਕੋ ਜੁੱਧ ਸਿਖਾਇਓ। ਕਹਿੰਦਾ ਹੈ ਨਾਰਦ ਕਿ ਤੁਸੀਂ ਸੂਰਮਾ ਸ਼੍ਰੋਮਣੀ ਜਿਹੜਾ ਪੰਥ ਖਾਲਸਾ ਹੈ ਉਹਦੀ ਰਚਨਾ ਕੀਤੀ ਹੈ, ਉਹਨੂੰ ਸਜਾਇਆ ਹੈ ਤੇ ਫਿਰ ਸਾਰਿਆਂ ਹੀ ਆਪਣਿਆਂ ਸਿੰਘਾਂ ਨੂੰ ਯੁੱਧ ਸਿਖਾਇਆ। ਜਿਸ ਮੈਂ ਅਤ ਪ੍ਰਸੰਨਤਾ ਮੋਹੀ, ਪਿਖ ਪਿਖ ਦਾਰਨ ਮਨ ਮੈਂ ਹੋਹੀ। ਕਹਿੰਦਾ ਕਿ ਤੁਹਾਡੇ ਖਾਲਸੇ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਬੜੀ ਪ੍ਰਸੰਨਤਾ ਆਉਂਦੀ ਹੈ, ਕਿਉਂਕਿ ਤੁਹਾਡੇ ਖਾਲਸੇ ਭਿਆਨਕ ਜੰਗ ਲੜਦੇ ਨੇ ਤੇ ਉਸ ਦੇ ਨਾਲ ਮੇਰਾ ਮਨ ਪ੍ਰਸੰਨਤਾ ਦੇ ਵਿੱਚ ਆਉਂਦਾ। ਤਨ ਗੁਰੂ ਗੁਰ ਗਾਦੀ ਤਨ, ਜਿਨ ਕੀ ਸਮਤਾ ਕਰੈ ਨਯਨ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤਨ ਤੁਸੀਂ ਹੋ ਤੇ ਤਨ ਹੀ ਤੁਹਾਡੀ ਗੁਰਗੱਦੀ ਹੈ। ਜਿਨ ਕੀ ਸਮਤਾ ਕਰੇ ਨਾਨ, ਭਾਵ ਕੇ ਤੁਹਾਡੀ ਬਰਾਬਰੀ ਕੋਈ ਦੂਸਰਾ ਕਰ ਨਹੀਂ ਸਕਦਾ। ਰੂਪ ਮਹਿਦ ਮਹੀਆਨ ਤੁਮਾਰਾ, ਨੇਤ ਨੇਤ ਜਿਸ ਬੇਦ ਉਚਾਰਾ। ਕਹਿੰਦਾ ਕਿ ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਸਰੂਪ ਹੈ ਉਹ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਵੀ ਹੈ। ਸੱਚੇ ਪਾਤਸ਼ਾਹ ਜੀ, ਨੇਤ ਨੇਤ ਜਿਸ ਵੇਦ ਉਚਾਰਾ, ਭਾਵ ਕਿ ਜਿਹੜੇ ਵੇਦ ਨੇ ਉਹ ਵੀ ਤੁਹਾਨੂੰ ਨੇਤ ਨੇਤ ਹੀ ਕਹਿੰਦੇ ਨੇ। ਨੇਤ ਦਾ ਭਾਵ ਹੁੰਦਾ ਇਤਨਾ ਵੀ ਨਹੀਂ, ਇਤਨਾ ਵੀ ਨਹੀਂ, ਵੱਡੇ ਤੋਂ ਵੱਡਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਨੇਤ ਸ਼ਬਦ ਦਾ ਇਹੀ ਅਰਥ ਕਰਦੇ ਨੇ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਅੰਕਿਤ ਕੀਤਾ ਕਿ ਸਤਿਗੁਰੂ ਜਿਹੜਾ ਹੈ ਉਹ ਦਇਆ ਦਾ ਸਮੁੰਦਰ ਹੈ ਤੇ ਜਿਹਦੀ ਮਹਿਮਾ ਦਾ ਪਾਰਾਵਾਰ ਕੋਈ ਪਾਇਆ ਨਹੀਂ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਇਸ ਤੋਂ ਇਲਾਵਾ ਕਹਿੰਦੇ ਨੇ ਨੇਤ 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 ਹੈ, ਇਤਨਾ ਵੀ ਨਹੀਂ, ਇਤਨਾ ਵੀ ਨਹੀਂ, ਉਹ ਵੱਡੇ ਤੋਂ ਵੱਡਾ ਹੈ। ਪਰ ਕਈ ਇਸ ਦਾ ਅਰਥ ਹੋਰ ਵੀ ਲਾਉਂਦੇ ਨੇ ਕਿ ਮੇਰੀ ਨਮਸਕਾਰ ਹੈ, ਨੇਤ 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 ਹੈ। ਨੇਤ ਤੋਂ ਭਾਵ ਨਿੱਤ ਵੀ ਲਾਇਆ ਜਾਂਦਾ ਹੈ ਕਿ ਨਿੱਤ ਹੀ ਮੇਰੀ ਨਮਸਕਾਰ ਹੈ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਕਥਨ ਦੇ ਅਨੁਸਾਰ ਨੇਤ ਦਾ ਭਾਵ ਹੈ ਇਤਨਾ ਵੀ ਨਹੀਂ, ਇਤਨਾ ਵੀ ਨਹੀਂ, ਉਹ ਵੱਡੇ ਤੋਂ ਵੱਡਾ ਹੈ, ਮਹੀਆਣ ਤੋਂ ਮਹੀਆਣ ਹੈ। ਉਸੇ ਗੱਲ ਦਾ ਜ਼ਿਕਰ ਕਰ ਰਿਹਾ ਹੈ ਨਾਰਦ। ਸਰਬ ਸੁਰਾ ਸੁਰ ਸ਼ਾਰਦ ਸੇਖ, ਅੰਤ ਨ ਪਾਇ ਸਕੈ ਅਭੀਰੇਖ। ਕਹਿੰਦਾ ਕਿ ਸਾਰੇ ਦੇ ਸਾਰੇ ਦੈਂਤ, ਸਾਰੇ ਦੇ ਸਾਰੇ ਦੇਵਤੇ, ਇਸ ਤੋਂ ਇਲਾਵਾ ਸ਼ਾਰਦਾ ਦੇਵੀ ਔਰ ਇਸ ਤੋਂ ਇਲਾਵਾ ਸ਼ੇਸ਼ ਨਾਗ, ਇਹ ਸਾਰੇ ਦੇ ਸਾਰੇ ਤੁਹਾਡੇ ਅੰਤ ਨੂੰ ਪਾ ਨਹੀਂ ਸਕਦੇ। ਨਿਜ ਬ੍ਰਹਮੰਡ ਰੂਪ ਤੁਮ ਤਾਰਾ, ਪਗ ਪਤਾਲ ਜੋ ਤਰੈ ਪਸਾਰਾ। ਵਿਰਾਟ ਦੀ ਗੱਲ ਕਰ ਰਿਹਾ ਹੈ ਨਾਰਦ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਜਿੰਨਾ ਵੀ ਸਾਰੇ ਦਾ ਸਾਰਾ ਸਮੁੱਚਾ ਬ੍ਰਹਮੰਡ ਹੈ ਇਹ ਤੁਹਾਡਾ ਹੀ ਸਰੂਪ ਹੈ। ਪਗ ਪਤਾਲ ਜੋ ਤਰੈ ਪਸਾਰਾ, ਕਹਿੰਦਾ ਹੈ ਕਿ ਪਤਾਲ ਜੋ ਹੇਠਾਂ ਪਸਰਿਆ ਹੋਇਆ ਹੈ ਉਹ ਮਾਨੋ ਕਿ ਤੁਹਾਡੇ ਚਰਨ ਨੇ। ਸਾਗਰ ਉਦਰ ਨਸਾ ਨਦ ਨਾਰੇ, ਲੋਚਣ ਸੂਰਜ ਚੰਦ ਉਦਾਰੇ। ਜਿਹੜਾ ਵੱਡਾ ਸਮੁੰਦਰ ਹੈ ਉਹ ਤੁਹਾਡੇ ਇੱਕ ਪੇੜ ਦੀ ਤਰ੍ਹਾਂ ਹੈ, ਨਸਾ ਨਦ ਨਾਰੇ। ਇਸ ਤੋਂ ਇਲਾਵਾ ਨਦੀਆਂ ਤੇ ਜਿੰਨੇ ਵੀ ਦੁਨੀਆਂ ਦੇ ਵਿੱਚ ਨਾਲੇ ਨੇ ਉਹ ਤੁਹਾਡੀਆਂ ਨਾੜਾਂ ਨੇ। ਲੋਚਣ ਸੂਰਜ ਚੰਦ ਉਦਾਰੇ, ਇਸ ਤੋਂ ਇਲਾਵਾ ਤੁਹਾਡੇ ਦੋ ਨੇਤਰ ਨੇ ਜਿਹੜੇ ਕਿ ਚੰਦਰਮਾ ਵੱਤ ਨੇ ਤੇ ਸੂਰਜ ਵਾਂਗ ਨੇ, ਭਾਵ ਕਿ ਚੰਦਰਮਾ ਤੇ ਸੂਰਜ ਤੁਹਾਡੇ ਦੋਵੇਂ ਨੇਤਰ ਨੇ। ਬ੍ਰਹਮ ਲੋਕ ਪ੍ਰਭ ਸੀਸ ਬਣਾਇਓ, ਜਹ ਕਹ ਏਕੋ ਰੂਪ ਸਮਾਇਓ। ਜਿਹੜਾ ਬ੍ਰਹਮਾ ਦਾ ਲੋਕ ਹੈ, ਜਿਹੜੀ ਬ੍ਰਹਮਾ ਦੀ ਪੁਰੀ ਹੈ, ਉਹ ਤੁਹਾਡਾ ਮੁੱਖ ਮੰਡਲ ਹੈ, ਭਾਵ ਕਿ ਤੁਹਾਡਾ ਸਿਰ ਹੈ। ਇਸੇ ਤਰੀਕੇ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਤੁਹਾਡੇ ਰੂਪ ਦਾ ਪਸਾਰਾ ਹੈ। ਇਤਿਆਦਿਕ ਜਵ ਨਾਰਦ ਕਹਿਓ, ਵਰਜਿਤ ਗੁਰੂ ਤੁਮ ਸਭ ਕਿਛ ਲਹਿਓ। ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨਾਰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਜਿਆ। ਹੋਰ ਕਹਿਣੋਂ ਰੋਕਣ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨਾ ਕੀਤਾ। ਰੋਕਣ ਦਾ ਕਾਰਨ ਇਹ ਸੀ ਕਿ ਹੋਰ ਜ਼ਿਆਦਾ ਖੁੱਲੀਆਂ ਨਾਰਦ ਗੱਲਾਂ ਨਾ ਕਰੇ। ਸਤਿਗੁਰੂ ਜੀ ਕਹਿੰਦੇ ਨੇ ਤੁਮ ਸਭ ਕੁਛ ਲਹਿਓ, ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਬਸ ਕਰੋ, ਤੁਸੀਂ ਤੇ ਸਭ ਕੁਝ ਜਾਣਦੇ। ਆਹੋ ਦੇਵ ਰਿਖ ਨਿਤ ਸਰ ਬਗ, ਸਭ ਤੇ ਦੀਰਗ ਆਹੋ ਤਤਗ। ਸਤਿਗੁਰੂ ਜੀ ਕਹਿੰਦੇ ਨੇ ਹੇ ਦੇਵ ਰਿਖੀ ਜੀ, ਤੁਸੀਂ ਤੇ ਸਰਬੱਗ ਹੋ, ਤੁਸੀਂ ਤੇ ਸਮਰੱਥ ਹੋ, ਤੁਸੀਂ ਤੇ ਵੱਡੇ ਦੀਰਗ ਹੋ, ਤੇ ਤੁਸੀਂ ਤਤ ਗਿਆਨ ਦੇ ਵੇਤੇ। ਇਸ ਬਿਦ ਕਹਿ ਕਰ ਆਪਸ ਮਾਹੀ, ਭਏ ਆਨੰਦਤ ਮਿਲ ਕਰ ਤਾਹੀ। ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਦੋਵੇਂ ਮਿਲੇ ਨੇ, ਭਾਵ ਕੇ ਨਾਰਦ ਤੇ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਜੀ, ਇੱਕ ਦੂਜੇ ਨੂੰ ਮਿਲ ਕੇ ਬੜੇ ਆਨੰਦਿਤ ਹੋਏ। ਕਰੀ ਪਰਸ ਪਰ ਨਮੋ ਸਿਧਾਰਾ, ਬ੍ਰਹਮ ਲੋਕ ਕੋ ਮੁਨੀ ਪਧਾਰਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉਹ ਬ੍ਰਹਮਾ ਦੀ ਪੁਰੀ ਦੇ ਵਿੱਚ ਚਲਾ ਗਿਆ, ਭਾਵ ਕੇ ਨਾਰਦ ਮੁਨੀ। ਦੇਖਤ ਸਭ ਕੇ ਅੰਤਰ ਧਿਆਨਾ, ਸਿੱਧ ਸਮਾਨ ਖਾਲਸੇ ਜਾਣਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਲੱਖਣ ਹੀ ਤਰੀਕੇ ਦੇ ਨਾਲ ਉੱਥੋਂ ਗਿਆ ਹੈ, ਸਾਰਿਆਂ ਦੇ ਦੇਖਦਿਆਂ ਦੇਖਦਿਆਂ ਉਹ ਅੰਤਰ ਧਿਆਨ ਹੋ ਗਿਆ, ਅਲੋਪ ਹੋ ਗਿਆ, ਅਦ੍ਰਿਸ਼ ਹੋ ਗਿਆ। ਸਿੱਧ ਸਮਾਨ ਖਾਲਸੇ ਜਾਣਾ, ਜਦੋਂ ਇਸ ਤਰ੍ਹਾਂ ਗਾਇਬ ਹੋ ਗਿਆ ਤੇ ਫਿਰ ਸਾਰੇ ਖਾਲਸੇ ਨੇ ਇਸ ਤਰ੍ਹਾਂ ਸਮਝਿਆ ਕਿ ਕੋਈ ਸਿੱਧ ਪੁਰਸ਼ ਹੈ। ਪਾਛੇ ਪੁੱਛਣ ਕੀਨੋ ਸਬੈ, ਪੇਵ ਬਤਾਇਓ ਸਤਿਗੁਰ ਤਬੈ। ਉਹਦੇ ਜਾਣ ਤੋਂ ਪਿੱਛੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿੰਘਾਂ ਨੇ ਅਰਜ਼ ਕੀਤੀ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭੇਦ ਦੱਸਿਆ। ਕਮਲਾਸਣ ਕੋ ਨੰਦਨ ਨਾਰਦ, ਇਹ ਦੇਵ ਰਿਖ ਪਰਮ ਵਿਸ਼ਾਰਦ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਮਲਾ ਆਸਣ ਦਾ ਪੁੱਤਰ ਸੀ ਜਿਹਦਾ ਨਾਮ ਸੀ ਨਾਰਦ। ਕਮਲ ਤੋਂ ਭਾਵ ਹੁੰਦਾ ਹੈ ਕਮਲ ਦਾ ਫੁੱਲ, ਤੇ ਜੇ ਕਮਲਾਸਨ ਆਖਿਆ ਜਾਵੇ ਤੇ ਇਹਦਾ ਭਾਵ ਹੁੰਦਾ ਹੈ ਕਿ ਜਿਹਦਾ ਆਸਣ ਹੀ ਕਮਲ ਦਾ ਫੁੱਲ ਹੈ। ਕਿਉਂਕਿ ਬ੍ਰਹਮਾ ਜੀ ਦੀ ਜੇਕਰ ਕਦੇ ਤੁਸੀਂ ਤਸਵੀਰ ਦੇਖੋਗੇ ਤੇ ਕਮਲ ਦੇ ਫੁੱਲ ਦੇ ਉੱਤੇ ਹੀ ਬੈਠੇ ਦਿਖਾਏ ਜਾਂਦੇ ਨੇ, ਇਸੇ ਕਰਕੇ ਬ੍ਰਹਮਾ ਜੀ ਨੂੰ ਕਮਲ ਆਸਣ ਆਖਿਆ ਜਾਂਦਾ ਹੈ, ਜਿਹਦਾ ਆਸਣ ਹੀ ਕਮਲ ਦਾ ਫੁੱਲ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਬ੍ਰਹਮਾ ਜੀ ਦਾ ਇਹ ਪੁੱਤਰ ਸੀ ਜਿਹਦਾ ਨਾਮ ਸੀ ਨਾਰਦ। ਇਹ ਦੇਵ ਰਿਖ ਪਰਮ ਵਿਸ਼ਾਰਦ, ਸਤਿਗੁਰੂ ਜੀ ਕਹਿੰਦੇ ਨੇ ਕਿ ਦੇਵ ਰਿਖੀ ਇਸ ਨਾਰਦ ਨੂੰ ਆਖਿਆ ਜਾਂਦਾ ਹੈ, ਇਸ ਤੋਂ ਇਲਾਵਾ ਇਹ ਬੜਾ ਚਤਰ ਹੈ, ਬੜਾ ਸੁਜਾਣ। ਇਮ ਕਹਿ ਪੰਖ ਆਪ ਕਰ ਲਏ, ਏਕ ਸਿੰਘ ਸੋ ਇਮ ਕਹਿ ਦਏ। ਇਸ ਤੋਂ ਬਾਅਦ ਉਹ ਖੰਭ ਜਿਹੜੇ ਕਿ ਨਾਰਦ ਨੇ ਭੇਟਾ ਰੱਖੇ ਸੀ, ਉਹਨਾਂ ਖੰਭਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਫੜਿਆ ਤੇ ਫਿਰ ਇੱਕ ਸਿੰਘ ਦੇ ਹੱਥ ਦੇ ਵਿੱਚ ਦੇ ਕੇ ਉਹਨੂੰ ਆਦੇਸ਼ ਕੀਤਾ।
ਲੇ ਗਮਨੋ ਕਾਰੀਗਰ ਤੀਰ, ਬੈਠ ਨਿਕਟ ਲਗਵਾਓ ਤੀਰ।
ਸਤਿਗੁਰੂ ਜੀ ਇੱਕ ਸਿੱਖ ਨੂੰ ਖੰਭ ਦੇ ਕੇ ਕਹਿੰਦੇ ਨੇ ਕਿ ਤੂੰ ਕਾਰੀਗਰ ਦੇ ਕੋਲ ਇਹਨਾਂ ਖੰਭਾਂ ਨੂੰ ਲੈ ਕੇ ਚਲਿਆ ਜਾ ਤੇ ਕਾਰੀਗਰ ਨੂੰ ਸਾਡੇ ਵੱਲੋਂ ਆਦੇਸ਼ ਦੇ ਕਿ ਮੇਰੇ ਤੀਰ ਬਣਾਵੇ, ਜਿਨ੍ਹਾਂ ਤੀਰਾਂ ਦੇ ਪਿੱਛੇ ਇਹੀ ਖੰਭ ਲਾਏ ਜਾਣ।
ਇਨ ਕੋ ਤਿਆਗ ਦੂਰ ਨਹੀਂ ਜਾਵੋ, ਦੇਖਤ ਦ੍ਰਿਗਣ ਬਾਣ ਬਨ ਵਾਵੋ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਕਿ ਖੰਭ ਦੇ ਕੇ ਲਾਗੇ ਬੈਠ ਕੇ ਹੀ ਤੀਰਾਂ ਦੇ ਪਿੱਛੇ ਲਵਾ ਕੇ ਤੂੰ ਤਿਆਰ ਕਰਨੇ ਨੇ, ਦੇਖ ਯਾਦ ਰੱਖੀ, ਆਪਣੀ ਅੱਖਾਂ ਦੇ ਸਾਹਮਣੇ ਬੈਠ ਕੇ ਹੀ ਤੀਰਾਂ ਦੇ ਪਿੱਛੇ ਖੰਭ ਲਵਾਵੀਂ, ਦੂਰ ਕਿਤੇ ਚਲਿਆ ਨਾ ਜਾਣ।
ਸੁਣ ਪ੍ਰਭ ਤੇਲੇ ਕਰ ਤਬ ਗਯੋ, ਨਿਕਟ ਬੈਠ ਬਨਵਾਵਤ ਪਯੋ।
ਸਿੱਖ ਨੇ ਸਤ ਬਚਨ ਆਖਿਆ, ਖੰਭਾਂ ਨੂੰ ਲੈ ਕੇ ਕਾਰੀਗਰ ਦੇ ਕੋਲ ਚਲਾ ਗਿਆ, ਜਾ ਕੇ ਸਤਿਗੁਰਾਂ ਦਾ ਹੁਕਮ ਸੁਣਾਇਆ ਕਿ ਸਤਿਗੁਰਾਂ ਨੇ ਬਚਨ ਕੀਤਾ
ਕਿ ਮੇਰੇ ਵਾਸਤੇ ਤੀਰ ਬਣਾਏ ਜਾਣ ਜਿਨ੍ਹਾਂ ਤੀਰਾਂ ਦੇ ਪਿੱਛੇ ਇਹ ਖੰਭ ਲਾਏ ਜਾਣ। ਉਸੇ ਤਰੀਕੇ ਦੇ ਨਾਲ ਕਾਰੀਗਰ ਨੇ ਫਿਰ ਤੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਣਾਏ ਨੇ ਜਿਨ੍ਹਾਂ ਤੀਰਾਂ ਦੇ ਪਿੱਛੇ ਉਹੀ ਖੰਭ ਲਾਏਗਾ। ਦੀਰਘ ਪੰਖ ਸੋ ਦੀਰਘ ਬਾਣਾ ਕਰੇ ਤਿਆਰ ਸੋ ਰੁਚਿਰ ਮਹਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੱਡੇ ਖੰਭ ਸਨ, ਉਸੇ ਤਰੀਕੇ ਦੇ ਨਾਲ ਵੱਡੇ ਵੱਡੇ ਹੀ ਤੀਰ ਜਿਹੜੇ ਨੇ ਉਹ ਤਿਆਰ ਕੀਤੇ ਨੇ ਕਾਰੀਗਰ ਨੇ ਬੜੀ ਸੁੰਦਰ ਵਧੀਆ ਰਚਨਾ ਦੇ ਨਾਲ। ਆਛੇ ਸਰ ਬਨਵਾਏ ਲਿਆਇਓ ਸ੍ਰੀ ਪ੍ਰਭ ਕੋ ਦੇ ਸੀਸ ਨਿਵਾਇਓ। ਕਾਰੀਗਰ ਨੇ ਪੰਜ ਤੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਿਆਰ ਕੀਤੇ ਨੇ ਜਿਨ੍ਹਾਂ ਪੰਜੇ ਤੀਰਾਂ ਦੇ ਪਿੱਛੇ ਉਹੀ ਖੰਭ ਲਾਏ ਗਏ ਨੇ। ਪੂਰੇ ਤਿਆਰ ਕਰਕੇ ਪੰਜ ਤੀਰ ਸਿੱਖ ਸਤਿਗੁਰਾਂ ਦੇ ਕੋਲ ਆਣ ਕੇ ਪਹੁੰਚਿਆ, ਆਣ ਕੇ ਸਿਰ ਨਵਾਇਆ ਤੇ ਤੀਰ ਦਿੱਤੇ। ਆਪ ਹੱਥ ਮੈਂ ਧਰ ਕਰ ਹੇਰੇ ਸਰਬ ਥੂਲ ਖਪਰੇ ਸੋ ਬਡੇਰੇ। ਸਤਿਗੁਰਾਂ ਨੇ ਉਹਨਾਂ ਤੀਰਾਂ ਨੂੰ ਆਪਣੇ ਹਸਤ ਕਮਲ ਦੇ ਵਿੱਚ ਫੜਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਨਜ਼ਰਾਂ ਦੇ ਨਾਲ ਹੀ ਪਰਖ ਕੀਤੀ ਹੈ, ਖਪਰੇ ਤੀਰ ਨੇ ਜਿਹੜੇ ਕਿ ਬੜੇ ਮਜ਼ਬੂਤ ਤੇ ਭਾਰੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਥੇਰੇ ਓ ਖਾਲਸਾ ਪਾਸ ਗਨ ਹੁਕਮ ਕਰਿਓ ਮਹਾਰਾਜ, ਦੂਰ ਦੂਰ ਲੱਗ ਖਰੇ ਰਹੋ ਬਾਣ ਖੋਜ ਬੇਕਾਜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸਿੰਘ ਸਤਿਗੁਰਾਂ ਦੇ ਪਾਸ ਮੌਜੂਦ ਸਨ। ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਮੈਂ ਇਹਨਾਂ ਤੀਰਾਂ ਨੂੰ ਚਲਾਉਣਾ ਹੈ ਤੇ ਤੁਸੀਂ ਦੂਰ ਦੂਰ ਤੱਕ ਖਿਲਰ ਜਾਓ, ਤਾਂ ਕਿ ਜਦੋਂ ਤੀਰ ਚਲਾਵਾਂਗੇ ਤੇ ਜਦੋਂ ਤੀਰ ਧਰਤੀ ਦੇ ਉੱਤੇ ਡਿੱਗਣਗੇ ਤੇ ਤੁਸੀਂ ਲੱਭ ਕੇ ਲਿਆਉਣੇ ਨੇ, ਇਸ ਕਰਕੇ ਦੂਰ ਦੂਰ ਤੱਕ ਖਿਲਰ ਜਾਓ। ਸੁਣ ਕਰ ਸਿੰਘ ਧਾਏ ਕਰ ਗਏ ਖਰੇ ਸੈਂਕਰੇ ਹੋਵਤ ਪਏ। ਸਤਿਗੁਰੂ ਜੀ ਕਹਿੰਦੇ ਨੇ ਕਿ ਉੱਪਰ ਨੂੰ ਤੀਰਾਂ ਨੂੰ ਚਲਾਵਾਂਗਾ, ਇਸ ਕਰਕੇ ਜਿੱਥੇ ਵੀ ਤੀਰ ਡਿੱਗਣ ਤੇ ਤੁਸੀਂ ਉਹਨਾਂ ਤੀਰਾਂ ਨੂੰ ਲੱਭ ਕੇ ਲਿਆਉਣਾ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਸੇ ਪਾਸੇ ਖਿਲਰ ਗਏ ਨੇ ਸਿੰਘ, ਤਾਂ ਕਿ ਜਿਹੜਾ ਤੀਰ ਉੱਪਰ ਨੂੰ ਜਾਵੇਗਾ ਉਹ ਜਦੋਂ ਵਾਪਸ ਆਵੇਗਾ ਤੇ ਉਹਨੂੰ ਲੱਭ ਕੇ ਸਤਿਗੁਰਾਂ ਨੂੰ ਵਾਪਸ ਦਿੱਤਾ ਜਾਏਗਾ। ਪੂਰਬ ਦਿਸ਼ ਸ੍ਰੀ ਮੁਖ ਕੋ ਕਰਕੇ ਚਾਂਪ ਕਠੋਰ ਆਪ ਕਰ ਧਰਕੇ। ਕਵੀ ਜੀ ਲਿਖਦੇ ਨੇ ਕਿ ਪੂਰਬ ਦੀ ਦਿਸ਼ਾ ਦੇ ਵੱਲ ਸਤਿਗੁਰਾਂ ਨੇ ਆਪਣੇ ਮੁੱਖ ਮੰਡਲ ਨੂੰ ਕੀਤਾ ਤੇ ਫਿਰ ਕਠੋਰ ਧਨੁਸ਼ ਨੂੰ ਹੱਥ ਦੇ ਵਿੱਚ ਸਾਂਭੇ। ਖੈਂਚੋ ਬਾਣ ਸੰਦ ਕੈ ਬਲ ਤੇ ਸਕਲ ਬਿਲੋਕਤ ਹੈ ਤਿਸ ਚਲਤੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਤੀਰ ਧਨੁਸ਼ ਦੀ ਡੋਰੀ ਦੇ ਵਿੱਚ ਰੱਖਿਆ ਤੇ ਜ਼ੋਰ ਦੇ ਨਾਲ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਆਕਾਸ਼ ਦੇ ਵੱਲ ਤੀਰ ਚਲਾ ਦਿੱਤਾ।
ਕਹਿਓ ਗੁਰੂ ਦੇਖੋ ਨਭ ਜੈ ਹੈ ਰਾਖੋ ਦ੍ਰਿਸ਼ਟ ਤਰੇ ਉਤਰੈ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਆਖਿਆ, ਦੇਖੋ ਤੇਜ਼ੀ ਦੇ ਨਾਲ ਜਿਹੜਾ ਸਾਡਾ ਛੱਡਿਆ ਹੋਇਆ ਤੀਰ ਹੈ ਉਹ ਆਕਾਸ਼ ਦੇ ਵੱਲ ਜਾ ਰਿਹਾ, ਤੁਸੀਂ ਨੀਜ ਦੇ ਨਾਲ ਦੇਖਦੇ ਰਹੋ, ਦ੍ਰਿਸ਼ਟੀ ਦੇ ਵਿੱਚ ਰੱਖਿਓ, ਜਦੋਂ ਥੱਲੇ ਡਿੱਗੇਗਾ ਤੇ ਵਾਪਸ ਸਾਨੂੰ ਲੱਭ ਕੇ ਦੇਣਾ।
ਛੋੜਿਓ ਜਬੈ ਮਹਾ ਤੁਨ ਹੋਈ ਗਰਜ ਸੁਣੇ ਸਭ ਗਮਨਿਓ ਸੋਈ।
ਕਵੀ ਜੀ ਲਿਖਦੇ ਨੇ ਕਿ ਜਦੋਂ ਤੀਰ ਛੱਡਿਆ ਸੀ ਤੇ ਬਹੁਤ ਜ਼ਿਆਦਾ ਆਵਾਜ਼ ਹੋਈ ਸੀ, ਗਰਜ ਹੋਈ ਸੀ, ਸਾਰਿਆਂ ਨੇ ਉਸ ਗਰਜ ਨੂੰ ਸੁਣਿਆ ਸੀ ਤੇ ਜਿਹੜਾ ਤੀਰ ਆਕਾਸ਼ ਦੇ ਵੱਲ ਜਾ ਰਿਹਾ ਸੀ ਉਹ ਵੀ ਦੇਖਿਆ।
ਰਹੇ ਦੇਖ ਤੇ ਦ੍ਰਿਗਣ ਲਗਾਏ ਗਯੋ ਤੰਗ ਨਾ ਪਰੈ ਦਿਖਾਏ।
ਨੀਜ ਲਾ ਕੇ ਸਾਰੇ ਦੇ ਸਾਰੇ ਜਿਹੜੇ ਸਿੰਘ ਸਨ ਉਸ ਤੀਰ ਦੇ ਵੱਲ ਦੇਖਦੇ ਰਹੇ। ਕਵੀ ਜੀ ਲਿਖਦੇ ਨੇ ਕਿ ਥੋੜੇ ਚੰਦ ਪਲਾਂ ਤੋਂ ਬਾਅਦ ਉਹ ਤੀਰ ਦਿਸਣੋਂ ਹਟ ਗਿਆ, ਉੱਪਰ ਦੀ ਉੱਪਰ ਹੀ ਚੜ੍ਹਦਾ ਗਿਆ।
ਬਹੁਰ ਦੂਸਰੋ ਤਿਆਗਣ ਕੀਨ ਤੀਸਰ ਚਾਂਪ ਐਚ ਤਬ ਦੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤੀਰ ਉੱਪਰ ਹੀ ਕਿਤੇ ਅਟਕ ਗਿਆ, ਥੱਲੇ ਡਿੱਗਾ ਹੀ ਨਾ, ਸਾਰਿਆਂ ਸਿੰਘਾਂ ਨੇ ਨੀਝ ਲਾ ਕੇ ਦੇਖਿਆ। ਥੋੜੀ ਦੇਰ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਸਰਾ ਤੀਰ ਵੀ ਇਸੇ ਤਰੀਕੇ ਦੇ ਨਾਲ ਚਲਾ ਦਿੱਤਾ, ਉਹ ਵੀ ਥੱਲੇ ਨਾ ਆਇਆ। ਫਿਰ ਸਤਿਗੁਰਾਂ ਨੇ ਕਰਮ ਵਾਰ ਤੀਸਰਾ ਤੀਰ ਛੱਡਿਆ, ਉਹ ਵੀ ਥੱਲੇ ਨਾ ਆਇਆ। ਤਿਮ ਹੀ ਚੌਥਾ ਦੀਓ ਚਲਾਏ, ਬਹੁਰ ਪੰਚਮੋ ਗਾਜਤ ਜਾਏ। ਇਸੇ ਤਰੀਕੇ ਦੇ ਨਾਲ ਫਿਰ ਚੌਥੇ ਤੀਰ ਨੂੰ ਛੱਡਿਆ, ਫਿਰ ਪੰਜਵੇਂ ਤੀਰ ਨੂੰ ਛੱਡਿਆ, ਉਹ ਵੀ ਗੱਜਦਾ ਹੋਇਆ ਆਕਾਸ਼ ਦੇ ਵੱਲ ਚਲਾ ਗਿਆ, ਪਰ ਪੰਜਾਂ ਦੇ ਵਿੱਚੋਂ ਕੋਈ ਵੀ ਤੀਰ ਧਰਤੀ ਦੇ ਉੱਤੇ ਡਿੱਗਾ ਹੀ ਨਾ। ਸਭ ਸੋਂ ਕਹਿ ਕਹਿ ਤਿਆਗਣ ਕਰ, ਉਪਰ ਦੂਰ ਦ੍ਰਿਸ਼ ਨਹੀਂ ਪਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਵੀ ਤੀਰ ਛੱਡਦੇ ਨੇ ਤੇ ਕਹਿੰਦੇ ਨੇ ਕਿ ਧਿਆਨ ਰੱਖੋ, ਜਿੱਥੇ ਤੀਰ ਡਿੱਗੇਗਾ ਚੁੱਕ ਕੇ ਲਿਆਉਣਾ ਹੈ। ਉੱਪਰ ਜਾਂਦਾ ਤੇ ਤੀਰ ਸਾਰਿਆਂ ਨੂੰ ਦਿਸਦਾ ਹੈ, ਪਰ ਥੋੜੇ ਚੰਦ ਛਣਾਂ ਤੋਂ ਬਾਅਦ ਉਜਲ ਹੋ ਜਾਂਦਾ ਹੈ, ਇੰਨਾ ਜ਼ਿਆਦਾ ਉੱਪਰ ਚੜ੍ਹ ਜਾਂਦਾ ਹੈ ਕਿ ਫਿਰ ਦਿਖਾਈ ਨਹੀਂ ਦਿੰਦਾ। ਇਸ ਤੋਂ ਇਲਾਵਾ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਂ ਦੇ ਵਿੱਚੋਂ ਕੋਈ ਤੀਰ ਥੱਲੇ ਨਹੀਂ ਡਿੱਗਾ। ਦੇਖਤ ਰਹੇ ਖਰੇ ਸਭ ਹੋਏ, ਆਵੇ ਤੀਰ ਪ੍ਰਤੀਖ ਸੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਸਿੰਘ ਦੇਖਦੇ ਰਹੇ ਨੇ, ਖੜੇ ਹੋ ਕੇ ਉਡੀਕ ਕਰਦੇ ਰਹੇ ਨੇ ਕਿ ਤੀਰ ਥੱਲੇ ਆਉਣਗੇ। ਲੰਮਾ ਸਮੇਂ ਤੱਕ ਉਡੀਕ ਕੀਤੀ। ਬੀਤਿਓ ਜਾਮ ਰਹੇ ਤਹ ਠਾਂਡੇ, ਹਟ ਨਹੀਂ ਆਏ ਅਚਰਜ ਬਾਡੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਡੀਕ ਕਰਦਿਆਂ ਕਰਦਿਆਂ ਇੱਕ ਜਾਮ ਬਤੀਤ ਹੋ ਗਿਆ, ਇੱਕ ਪਹਿਰ ਬਤੀਤ ਹੋ ਗਿਆ। ਕਰੀਬ 3 ਘੰਟਿਆਂ ਦਾ ਇੱਕ ਪਹਿਰ ਮੰਨਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਹਿਰ ਬਤੀਤ ਹੋ ਗਿਆ, ਖਲੋਤੇ ਰਹੇ, ਪਰ ਕੋਈ ਵੀ ਤੀਰ ਆਕਾਸ਼ ਦੇ ਵਿੱਚੋਂ ਥੱਲੇ ਨਹੀਂ ਡਿੱਗਿਆ। ਸਾਰਿਆਂ ਦੇ ਮਨ ਦੇ ਵਿੱਚ ਬੜੀ ਹੈਰਾਨੀ ਹੈ। ਪੌਣ ਸਭ ਸਤਿਗੁਰ ਨਿਕਟ ਪਹੁੰਚੇ, ਪ੍ਰਭ ਜੀ ਦੇਖ ਰਹੇ ਹਮ ਉਚੇ। ਸਤਿਗੁਰਾਂ ਦੇ ਕੋਲ ਆਣ ਕੇ ਫਿਰ ਸਾਰਿਆਂ ਸਿੰਘਾਂ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਅਸੀਂ ਬੜੀ ਗੌਹ ਦੇ ਨਾਲ ਦੇਖਿਆ, ਪਰ ਸੱਚੇ ਪਾਤਸ਼ਾਹ ਜੀ ਉੱਚੇ ਜਾਂਦੇ ਤੇ ਸਾਰਿਆਂ ਤੀਰਾਂ ਨੂੰ ਦੇਖਿਆ, ਪਰ ਸੱਚੇ ਪਾਤਸ਼ਾਹ ਤੁਹਾਡੇ 5 ਤੀਰਾਂ ਦੇ ਵਿੱਚੋਂ ਇੱਕ ਵੀ ਤੀਰ ਜ਼ਮੀਨ ਤੇ ਨਹੀਂ ਡਿੱਗਾ, ਬੜੇ ਚੰਗੇ ਤਰੀਕੇ ਦੇ ਨਾਲ ਅਸੀਂ ਦੇਖਿਆ, 3 ਘੰਟੇ ਖਲੋਤੇ ਰਹੇ।
ਗਏ ਗਗਨ ਮੈਂ ਫੇਰੇ ਨਾ ਫੇਰੇ, ਦੂਰ ਦੂਰ ਥਿਰ ਹੋਏ ਤੇਰੇ।
ਸੱਚੇ ਪਾਤਸ਼ਾਹ ਜੀ ਆਕਾਸ਼ ਦੇ ਵਿੱਚ ਤੁਹਾਡੇ ਚਲਾਏ ਹੋਏ ਤੀਰ ਚੜ ਗਏ ਨੇ, ਪਰ ਵਾਪਸ ਥੱਲੇ ਨਹੀਂ ਡਿੱਗੇ। ਬੜੀ ਦੂਰ ਦੂਰ ਤੱਕ ਅਸੀਂ ਰੁਕੇ ਹੋਏ ਸਨ, ਸਾਰਿਆਂ ਨੇ ਵੇਖਿਆ, ਪਰ ਕੋਈ ਤੀਰ ਥੱਲੇ ਨਹੀਂ ਡਿੱਗਾ।
ਤਾਰੇ ਤਾਰਾ ਪਰ ਸੋ ਨਹੀਂ ਆਏ, ਜੇ ਆਵਤ ਦਿਖੀਏ ਸਮੁੰਦਾਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਮੁੜ ਕੇ ਧਰਤੀ ਦੇ ਉੱਤੇ ਪੰਜਾਂ ਦੇ ਵਿੱਚੋਂ ਕੋਈ ਤੀਰ ਨਹੀਂ ਡਿੱਗਾ, ਜੇਕਰ ਡਿੱਗਦਾ ਤੇ ਸਾਡੇ ਵਿੱਚੋਂ ਕਿਸੇ ਇੱਕ ਨੂੰ ਜ਼ਰੂਰ ਉਹ ਦਿਖਾਈ ਦਿੰਦਾ, ਪਰ ਕਿਸੇ ਨੂੰ ਤੀਰ ਨਹੀਂ ਮਿਲਿਆ।
ਗਰਜਤ ਪੁਨ ਕੋ ਮੇਘ ਸਮਾਨਾ, ਸੋ ਹਮ ਸੁਣਤ ਰਹੇ ਥਿਰ ਖਾਨਾ।
ਭਾਵ ਕਿ ਜਦੋਂ ਤੁਸੀਂ ਤੀਰ ਛੱਡਦੇ ਸੀ ਤੇ ਬੱਦਲ ਦੇ ਵਾਂਗ ਉਹ ਗੱਜਦਾ ਹੋਇਆ ਆਕਾਸ਼ ਦੇ ਵੱਲ ਜਾਂਦਾ ਸੀ, ਸੱਚੇ ਪਾਤਸ਼ਾਹ ਇਸ ਰੀਤੀ ਨੂੰ ਤੇ ਦੇਖਿਆ, ਪਰ ਥੱਲੇ ਨਹੀਂ ਡਿੱਗੇ।
ਗਏ ਦੂਰ ਪੁਣ ਸੁਣੀ ਨਾ ਸੋਈ, ਸਭ ਕੀ ਮਤ ਬਿਸਮਤ ਪਿਖ ਹੋਈ।
ਸਿੰਘ ਕਹਿੰਦੇ ਨੇ ਸੱਚੇ ਪਾਤਸ਼ਾਹ, ਅਸੀਂ ਬੜੇ ਹੈਰਾਨ ਹਾਂ ਕਿ ਉੱਪਰ ਆਕਾਸ਼ ਦੇ ਵਿੱਚ ਤੀਰ ਚਲੇ ਗਏ ਨੇ, ਪਰ ਵਾਪਸ ਧਰਤੀ ਦੇ ਉੱਤੇ ਜ਼ਮੀਨ ਦੇ ਉੱਤੇ ਕਿਉਂ ਨਹੀਂ ਡਿੱਗੇ।
ਸੁਣ ਪ੍ਰਭ ਕਹਿਓ ਨਾ ਉੱਪਰ ਕੋ ਹੈ, ਗਗਨ ਪੁਲਾੜ ਪਰਿਓ ਸਭ ਉਹ ਹੈ।
ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿੰਘਾਂ ਨੇ ਐਸੀ ਅਰਜ਼ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਨਾ ਉੱਪਰ ਕੋ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉੱਪਰ ਕੋਈ ਵੀ ਜਗ੍ਹਾ ਨਹੀਂ ਹੈ ਕਿ ਜਿੱਥੇ ਬਾਣ ਅਟਕ ਸਕਣ, ਭਾਵ ਕਿ ਉੱਪਰ ਕੋਈ ਤੇ ਬਾਣ ਹੈ ਨਹੀਂ ਹੈ, ਕਿਉਂਕਿ ਸਾਰੇ ਦਾ ਸਾਰਾ ਪੁਲਾੜਾ ਹੈ। ਸਤਿਗੁਰੂ ਜੀ ਕਹਿੰਦੇ ਨੇ ਆਓ ਦੇਖੋ, ਸਾਰੇ ਦਾ ਸਾਰਾ ਸਮਾਨ ਬਿਲਕੁਲ ਖਾਲੀ ਪਿਆ ਤੇ ਖਾਲੀ ਜਗ੍ਹਾ ਦੇ ਉੱਤੇ ਕੋਈ ਚੀਜ਼ ਕਿਵੇਂ ਅਟਕ ਸਕਦੀ ਹੈ, ਕਿਵੇਂ ਰੁਕ ਸਕਦੀ ਹੈ, ਕਿਉਂਕਿ ਜਦੋਂ ਕੋਈ ਵੀ ਚੀਜ਼ ਉੱਪਰ ਨੂੰ ਸੁੱਟੀ ਦੀ ਹੈ ਉਹ ਆਖਰਕਾਰ ਥੱਲੇ ਜ਼ਰੂਰ ਆਉਂਦੀ ਹੈ। ਗੁਰਤਾ ਆਕਰਸ਼ਣ ਹੈ, ਇੱਕ ਧਰਤੀ ਦੇ ਵਿੱਚ ਖਿੱਚ ਹੈ, ਇਸੇ ਕਰਕੇ ਉੱਪਰ ਨੂੰ ਚਲਾਈਆਂ ਗਈਆਂ ਸਾਰੀਆਂ ਚੀਜ਼ਾਂ ਧਰਤੀ ਦੀ ਖਿੱਚ ਦੇ ਕਰਕੇ ਥੱਲੇ ਡਿੱਗਦੀਆਂ ਨੇ। ਇਹ ਵੱਖਰੀ ਗੱਲ ਹੈ ਕਿ ਪੁਲਾੜ ਦੇ ਵਿੱਚ ਆਕਾਸ਼ ਦੇ ਵਿੱਚ ਉੱਪਰ ਜਾ ਕੇ ਐਸੀ ਜਗ੍ਹਾ ਆ ਜਾਂਦੀ ਹੈ ਜਿੱਥੇ ਧਰਤੀ ਦੀ ਆਕਰਸ਼ਕ ਜਿਹੜੀ ਸ਼ਕਤੀ ਹੈ ਖਤਮ ਹੋ ਜਾਂਦੀ ਹੈ, ਭਾਵ ਕਿ ਉੱਥੇ ਜਾ ਕੇ ਧਰਤੀ ਦੇ ਵੱਲ ਕੋਈ ਚੀਜ਼ ਨਹੀਂ ਡਿੱਗਦੀ, ਪੁਲਾੜ ਦੇ ਵਿੱਚ ਆਕਾਸ਼ ਦੇ ਵਿੱਚ ਘੁੰਮਦੀ ਰਹਿੰਦੀ ਹੈ। ਪਰ ਤੀਰ ਇੰਨਾ ਜ਼ਿਆਦਾ ਉੱਚਾ ਨਹੀਂ ਚੜ੍ਹਦਾ ਕਿ ਉਸ ਜਗ੍ਹਾ ਦੇ ਤੱਕ ਪਹੁੰਚ ਸਕਦਾ ਕਿ ਵਾਪਸ ਨਾ ਮੁੜਦਾ, ਜਿੱਥੇ ਗੁਰਤਾ ਆਕਰਸ਼ਣ ਹੀ ਧਰਤੀ ਦੀ ਖਤਮ ਹੋ ਜਾਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸਾਰੇ ਦਾ ਸਾਰਾ ਆਕਾਸ਼ ਖਾਲੀ ਪਿਆ ਹੈ, ਤੀਰ ਉੱਪਰ ਨੂੰ ਤੁਸੀਂ ਜਾਂਦਿਆਂ ਦੇਖੇ ਨੇ ਪਰ ਥੱਲੇ ਕਿਉਂ ਨਹੀਂ ਡਿੱਗੇ, ਕਿਉਂਕਿ ਉੱਪਰ ਨੂੰ ਸੁੱਟੀ ਹੋਈ ਕੋਈ ਵੀ ਚੀਜ਼ ਉੱਪਰ ਠਹਿਰ ਨਹੀਂ ਸਕਦੀ, ਜਗ੍ਹਾ ਹੀ ਨਹੀਂ ਹੈ ਕੋਈ ਉੱਪਰ ਠਹਿਰਨ ਦੀ, ਉਹ ਥੱਲੇ ਜ਼ਰੂਰ ਡਿੱਗਦੀ ਹੈ, ਇਸ ਕਰਕੇ ਤੀਰ ਕਿਉਂ ਨਹੀਂ ਥੱਲੇ ਡਿੱਗੇ। ਥਿਰ ਵੈਬ ਕੋ ਥਾਣ ਨਾ ਕੋਈ ਗਹੇ ਨਾ ਕਿਨਹੂੰ ਕਿਤ ਗੇ ਸੋਈ। ਸਤਿਗੁਰੂ ਜੀ ਕਹਿੰਦੇ ਨੇ ਉੱਪਰ ਰੁਕਣ ਦੀ ਕੋਈ ਜਗ੍ਹਾ ਨਹੀਂ ਹੈ, ਇਸ ਕਰਕੇ ਕਿੰਨੇ ਫੜ ਲੈ ਨੇ ਤੀਰ ਕਿ ਧਰਤੀ ਦੇ ਉੱਤੇ ਵਾਪਸ ਨਹੀਂ ਡਿੱਗੇ, ਜਰਾ ਵਿਚਾਰ ਕਰੋ। ਨੇਕੇ ਦੇਖ ਖੋਜ ਨਾ ਕਰੀਏ, ਬਾਣ ਅਜਾਇਬ ਲਿਆਓ ਨਾ ਟਰੀਏ। ਸਤਿਗੁਰੂ ਜੀ ਕਹਿੰਦੇ ਨੇ ਚੰਗੇ ਤਰੀਕੇ ਦੇ ਨਾਲ ਦੇਖੋ ਤੇ ਸਾਡੇ ਤੀਰਾਂ ਨੂੰ ਲੱਭ ਕੇ ਲਿਆਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਬੜੇ ਅਲੌਕਿਕ ਬਾਣ ਸਨ, ਬੜੇ ਕੀਮਤੀ ਬਾਣ ਸਨ, ਅਸੀਂ ਉਹਨਾਂ ਤੀਰਾਂ ਨੂੰ ਲੱਭਣਾ ਜ਼ਰੂਰ ਚਾਹੁੰਦੇ ਹਾਂ, ਟਲੋ ਨਾ ਇਸ ਗੱਲ ਤੋਂ, ਲੱਭ ਕੇ ਲਿਆਓ, ਚੰਗੇ ਤਰੀਕੇ ਦੇ ਨਾਲ ਜਾ ਕੇ ਵੇਖੋ। ਕਹਾਂ ਗਏ ਕਹਿ ਦੇ ਹੋ ਬਤਾਏ, ਬਾਣ ਬਿਕੀਮਤ ਦਏ ਚਲਾਏ। ਸਤਿਗੁਰੂ ਜੀ ਕਹਿੰਦੇ ਨੇ ਦੱਸੋ ਤੀਰ ਆਖਰਕਾਰ ਚਲੇ ਕਿੱਥੇ ਗਏ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਭਰੋਸੇ ਨੂੰ ਧਾਰਨ ਕਰਕੇ ਮੈਂ ਬੇਸ਼ਕੀਮਤੀ ਤੀਰਾਂ ਨੂੰ ਚਲਾ ਦਿੱਤਾ ਕਿ ਤੁਸੀਂ ਲੱਭ ਕੇ ਲਿਆਵੋਗੇ, ਪਰ ਤੁਸੀਂ ਮੇਰੇ ਬੇਕੀਮਤੀ ਤੀਰ ਗਵਾ ਦਿੱਤੇ, ਲੱਭੇ ਨੇ। ਸ੍ਰੀ ਮੁਖ ਤੇ ਸੁਣ ਕੇ ਸਿੱਖ ਕਹੈ, ਹਮ ਨਹੀਂ ਪੇਵ ਤਿਨੋ ਕੋਲ ਹੈ। ਜਦੋਂ ਆਪਣੇ ਸ੍ਰੀ ਮੁਖ ਤੋਂ ਐਸੇ ਸਤਿਗੁਰਾਂ ਨੇ ਬਚਨ ਆਖੇ ਤੇ ਫਿਰ ਸਿੱਖ ਕਹਿੰਦੇ ਨੇ ਹੱਥ ਜੋੜ ਕੇ, ਸੱਚੇ ਪਾਤਸ਼ਾਹ ਜੀ ਅਸੀਂ ਉਹਨਾਂ ਤੀਰਾਂ ਦੇ ਭੇਦ ਨੂੰ ਨਹੀਂ ਜਾਣਦੇ, ਸੱਚੇ ਪਾਤਸ਼ਾਹ ਸਾਡੇ ਦੇਖਦਿਆਂ ਧਰਤੀ ਤੇ ਨਹੀਂ ਡਿੱਗੇ, ਅਸੀਂ ਕਿਵੇਂ ਲੱਭੀ। ਕੁਦਰਤ ਕੇ ਮਾਲਕ ਗੁਰ ਪੂਰੇ, ਕੌਣ ਲਖੈ ਚਾਲ ਤ੍ਰਸੋਰੂਰੇ। ਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਰੀ ਕੁਦਰਤ ਦੇ ਤੁਸੀਂ ਮਾਲਕ ਹੋ, ਤੁਸੀਂ ਪੂਰਨ ਸਤਿਗੁਰੂ ਹੋ, ਹੇ ਸੱਚੇ ਪਾਤਸ਼ਾਹ ਜੀ ਤੁਹਾਡੇ ਕੌਤਕਾਂ ਨੂੰ, ਤੁਹਾਡੇ ਚਲਿੱਤਰਾਂ ਨੂੰ ਕੋਈ ਜਾਣ ਨਹੀਂ ਸਕਦਾ, ਕੋਈ ਸਮਝ ਨਹੀਂ ਸਕਦਾ।
ਜਾਣੋ ਆਪ ਸਰਬ ਕੀ ਗਤੀ, ਪਕੜੇ ਕਿਦੋਂ ਥਿਰੇ ਜਿੱਤ ਕੀਤੀ।
ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਹੋ ਕਿ ਉਹ ਤੀਰ ਕਿੰਨੇ ਫੜਦੇ ਨੇ, ਉੱਪਰ ਜਗ੍ਹਾ ਕੋਈ ਹੈ ਨਹੀਂ ਹੈ ਰੁਕਣ ਦੀ। ਸੱਚੇ ਪਾਤਸ਼ਾਹ ਸਾਨੂੰ ਨਹੀਂ ਪਤਾ ਕਿ ਕਿੰਨੇ ਫੜੇ ਨੇ ਜਾਂ ਕਿਹੜੀ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹ ਜੀ ਉਹ ਰੁਕ ਗਏ ਨੇ। ਜਾਣੋ ਆਪ ਸਰਬ ਕੀ ਗਤੀ, ਇਹ ਸਾਰਾ ਕੁਝ ਤੇ ਤੁਸੀਂ ਹੀ ਜਾਣ ਸਕਦੇ ਹੋ ਕਿ ਤੀਰ ਕਿੱਥੇ ਅਟਕ ਗਏ ਨੇ ਜਾਂ ਕਿੰਨੇ ਫੜਦੇ ਨੇ।
ਦੇਖਤ ਰਹੇ ਗਗਨ ਦਿਸ਼ ਸਾਰੇ, ਪਿਖ ਚਲਤੇ ਪੁਣ ਨਹੀਂ ਨਿਹਾਰੇ।
ਸੱਚੇ ਪਾਤਸ਼ਾਹ ਅਸੀਂ ਸਾਰੇ ਦੇ ਸਾਰੇ ਆਕਾਸ਼ ਦੇ ਵੱਲ ਦੇਖਦੇ ਰਹੇ, ਜਾਂਦਿਆਂ ਹੋਇਆਂ ਤੀਰਾਂ ਨੂੰ ਜ਼ਰੂਰ ਦੇਖਿਆ, ਪਰ ਸੱਚੇ ਪਾਤਸ਼ਾਹ ਉਹ ਤੀਰ ਵਾਪਸ ਆਉਂਦੇ ਹੋਏ ਕਿਸੇ ਨੇ ਨਹੀਂ ਦੇਖੇ।
ਰਹੇ ਪ੍ਰਤੀਖਤ ਜਾਮ ਬਿਤਾਇਓ, ਤਿੰਨ ਆਗਮਨ ਨਹੀਂ ਲੱਖ ਪਾਇਓ।
ਸੱਚੇ ਪਾਤਸ਼ਾਹ ਇੱਕ ਪਹਿਰ ਲਗਾਤਾਰ ਖਲੋ ਕੇ ਉਡੀਕ ਕੀਤੀ ਹੈ, ਪ੍ਰਤੀਕਸ਼ਾ ਕੀਤੀ ਹੈ, ਪਰ ਤਾਂ ਵੀ ਸੱਚੇ ਪਾਤਸ਼ਾਹ ਜੀ ਉਹਨਾਂ ਤੀਰਾਂ ਦਾ ਆਗਮਨ ਧਰਤੀ ਦੇ ਉੱਤੇ ਨਹੀਂ ਹੋਇਆ, ਭਾਵ ਕੇ ਵਾਪਸ ਤੀਰ ਨਹੀਂ ਪਰਤੇ।
ਸ੍ਰੀ ਮੁਖ ਮੁਸਕਾਵਤ ਮੰਦ ਮੰਦ, ਕਹਿਤ ਪਾਏ ਤੁਮ ਸੁਮਤ ਬਿਲੰਦ।
ਜਦੋਂ ਸਿੱਖਾਂ ਨੇ ਐਸੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਥੋੜਾ ਥੋੜਾ ਮੁਸਕਰਾਏ ਤੇ ਸਤਿਗੁਰਾਂ ਨੇ ਬਚਨ ਕੀਤਾ, ਤੁਮ ਸੁਮਤ ਬਿਲੰਦ, ਹੇ ਭਾਈ ਸਿੱਖੋ ਤੁਸੀਂ ਬੜੀ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ।
ਸਾਗਰੇ ਕਰੀਐ ਭਲੇ ਵਿਚਾਰਨ, ਸਾਰੇ ਆਗਮਨ ਨਾ ਪਾ ਕਿਸ ਕਾਰਨ।
ਸਤਿਗੁਰੂ ਜੀ ਕਹਿੰਦੇ ਨੇ ਸੂਝ ਵਾਲੇ ਹੋ, ਸਾਰੇ ਬੜੇ ਸਿਆਣੇ ਹੋ, ਜਰਾ ਭਲੇ ਤਰੀਕੇ ਦੇ ਨਾਲ ਵਿਚਾਰ ਤੇ ਕਰੋ, ਸਾਰੇ ਆਗਮਨ ਪਾ ਕਿਸ ਕਾਰਨ, ਭਾਵ ਕੇ ਤੀਰਾਂ ਦਾ ਆਗਮਨ ਹੇਠਾਂ ਕਿਉਂ ਨਹੀਂ ਹੋਇਆ। गए कहां कह के तो सिदारे जिसते आवत नहीं निहारे।
सतगुरु जी कहिंदे ने जो तुसी कह रहे हो मैं इस गल नूं मन लैंदा हां कि तीर धरती दे उत्ते नहीं डिगे, पर तुसी ये भी ते विचार करो आखिरकार तीर गए किथे, ਉਹ ਧਰਤੀ ਦੇ ਉੱਤੇ ਡਿੱਗੇ ਕਿਉਂ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਆਉਂਦਾ ਤੀਰਾਂ ਨੂੰ ਕਿਉਂ ਨਹੀਂ ਦੇਖਿਆ।
ਤਬ ਕਰ ਜੋਰ ਖਾਲਸਾ ਕਹਿ ਰਾਵਰ ਸਕਲ ਸਥਲ ਗਤ ਲਹਿ।
ਹੱਥ ਜੋੜ ਕੇ ਖਾਲਸੇ ਨੇ ਆਖਿਆ, ਭਾਵ ਕੇ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ ਬੁਝਾਰਤ ਨੂੰ, ਸੱਚੇ ਪਾਤਸ਼ਾਹ ਅਸੀਂ ਨਹੀਂ ਬੁਝ ਸਕਦੇ, ਸਾਨੂੰ ਨਹੀਂ ਪਤਾ ਕਿ ਕਿਉਂ ਨਹੀਂ ਆਏ ਤੇ ਕਿੱਥੇ ਚਲੇ ਗਏ।
ਦਾਸਣ ਕੋ ਸਰ ਗਤੀ ਬਖਾਨੋ ਜਿਮ ਕਿਤ ਅਟਕੇ ਪ੍ਰਭੂ ਸੋ ਜਾਨੋ।
ਹੇ ਸਤਿਗੁਰੂ ਜੀ, ਤੁਸੀਂ ਸਾਰਾ ਕੁਝ ਜਾਣਨ ਵਾਲੇ ਹੋ, ਤੁਹਾਨੂੰ ਪਤਾ ਹੈ ਕਿ ਤੀਰ ਕਿੱਥੇ ਗਏ ਨੇ ਤੇ ਕਿਸ ਤਰੀਕੇ ਦੇ ਨਾਲ ਉੱਪਰ ਅਟਕ ਗਏ ਨੇ, ਅਸੀਂ ਨਹੀਂ ਜਾਣਦੇ, ਕਿਰਪਾ ਕਰਕੇ ਤੁਸੀਂ ਹੀ ਦੱਸਣ ਦੀ ਬਖਸ਼ਿਸ਼ ਕਰੋ।
ਲਾਲ ਸਲਖੀ ਖਾਲਸੇ ਕੇਰੀ ਸਿਰਮੁਖ ਉਚਰਤ ਪੇ ਤਿਸ ਬੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਹੀ ਸਿੰਘਾਂ ਦੀ ਐਸੀ ਲਾਲਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖੀ ਤੇ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦੱਸਣ ਲੱਗੇ।
ਇਹ ਤੁਮ ਕੋ ਦ੍ਰਿਸ਼ਟਾਂਤ ਦਿਖਾਇਓ ਦਾਸ਼ਟਾਂਤ ਅਬ ਸੁਣੋ ਸੁਹਾਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਹਨਾਂ ਤੀਰਾਂ ਦੇ ਰਾਹੀਂ ਅਸੀਂ ਇੱਕ ਦ੍ਰਿਸ਼ਟਾਂਤ ਪੇਸ਼ ਕੀਤਾ ਹੈ। ਦ੍ਰਿਸ਼ਟਾਂਤ ਅਬ ਸੁਣੋ ਸੁਹਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਦੇ ਉੱਤੇ ਦ੍ਰਿਸ਼ਟਾਂਤ ਘਟਦਾ ਹੈ ਉਹ ਤੁਸੀਂ ਸੁਣ ਲਓ ਧਿਆਨ ਦੇ ਨਾਲ।
ਪਰ ਹਮਾਉ ਸੰਗ ਲਾਗਿਓ ਕਾਨ ਹਮ ਤਨ ਜੋਰ ਤਜਿਓ ਬਰ ਬਾਨ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਤੀਰਾਂ ਦੇ ਪਿੱਛੇ ਖੰਭ ਲੱਗੇ ਸਨ, ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਹਮਾਊ ਨਾਂ ਦੇ ਪੰਛੀ ਦੇ ਖੰਭ ਸਨ। ਵਿਦਵਾਨਾਂ ਦੇ ਅਨੁਸਾਰ ਮੰਨਿਆ ਜਾਂਦਾ ਹੈ ਇੱਕ ਪੰਛੀ ਹੈ ਜਿਹਦੇ ਸਿਰ ਦੇ ਉੱਤੋਂ ਲੰਘ ਜਾਵੇ ਉਹਨੂੰ ਬਾਦਸ਼ਾਹੀ ਮਿਲ ਜਾਂਦੀ ਹੈ, ਐਸਾ ਵੀ ਹਮਾਊ ਦੇ ਬਾਰੇ ਕਥਨ ਕੀਤਾ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹਮਾਊ ਪੰਛੀ ਦੇ ਖੰਭ ਸਨ। ਆਮ ਤੌਰ ਦੇ ਉੱਤੇ ਬਹੁਤੀਆਂ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਦਿਖਾਈ ਨਹੀਂ ਦਿੰਦੀਆਂ, ਪਰ ਗ੍ਰੰਥਾਂ ਨੇ ਪ੍ਰਮਾਣਿਕ ਮੰਨਿਆ ਹੈ ਉਹਨਾਂ ਨੂੰ। ਹਮਾਊ ਪੰਛੀ ਵੀ ਕਿਸੇ ਨੇ ਦੇਖਿਆ ਨਹੀਂ ਹੋਵੇਗਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਮਾਊ ਐਸਾ ਪੰਛੀ ਹੈ ਜਿਹੜਾ ਸਦਾ ਆਕਾਸ਼ ਦੇ ਵਿੱਚ ਰਹਿੰਦਾ ਹੈ, ਕਦੇ ਧਰਤੀ ਦੇ ਉੱਤੇ ਆਉਂਦਾ ਹੀ ਨਹੀਂ, ਉੱਪਰ ਹੀ ਆਂਡੇ ਦਿੰਦਾ ਹੈ, ਉੱਪਰ ਹੀ ਬੱਚੇ ਪਲਦੇ ਨੇ, ਭਾਵ ਕਿ ਧਰਤੀ 'ਤੇ ਉਹ ਕਦੇ ਆਉਂਦਾ ਹੀ ਨਹੀਂ, ਐਸਾ ਹਮਾਊ ਪੰਛੀ ਹੈ। ਗ੍ਰੰਥਾਂ ਦੇ ਵਿੱਚ ਇਸ ਦਾ ਜ਼ਿਕਰ ਹੈ। ਇਸ ਤਰ੍ਹਾਂ ਬਹੁਤ ਸਾਰੇ ਐਸੇ ਪੰਛੀ ਨੇ, ਐਸੇ ਜਾਨਵਰ ਨੇ ਜਿਨ੍ਹਾਂ ਦੇ ਪ੍ਰਮਾਣ ਆਉਂਦੇ ਨੇ ਪਰ ਕਦੇ ਕਿਸੇ ਨੇ ਦੇਖੇ ਨਹੀਂ ਹਨ। ਇਸੇ ਤਰੀਕੇ ਦੇ ਨਾਲ ਗਰੜ ਜਿਹੜਾ ਕਿ ਪੰਛੀਆਂ ਦਾ ਸਿਰਮੌਰ ਮੰਨਿਆ ਗਿਆ, ਜਿਹਨੂੰ ਕਿ ਪੰਛੀਆਂ ਦਾ ਰਾਜਾ ਆਖਿਆ ਜਾਂਦਾ ਹੈ, ਜਿਸ ਤਰ੍ਹਾਂ ਜੰਗਲੀ ਜਾਨਵਰਾਂ ਦਾ ਰਾਜਾ ਮੰਨਿਆ ਜਾਂਦਾ ਹੈ ਬੱਬਰ ਸ਼ੇਰ ਨੂੰ, ਇਸੇ ਤਰੀਕੇ ਦੇ ਨਾਲ ਸਾਰਿਆਂ ਉੱਡਣ ਵਾਲਿਆਂ ਪੰਛੀਆਂ ਦਾ ਰਾਜਾ ਗਰੜ ਨੂੰ ਮੰਨਿਆ ਜਾਂਦਾ ਹੈ, ਪਰ ਗਰੜ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪ੍ਰਮਾਣ ਬਹੁਤ ਸਾਰੇ ਐਸੇ ਆਉਂਦੇ ਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੇ ਖੰਭ ਸਾਡੇ ਤੀਰਾਂ ਦੇ ਪਿੱਛੇ ਲੱਗੇ ਸਨ ਉਹ ਹਮਾਊ ਨਾਂ ਦੇ ਪੰਛੀ ਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਤੀਰਾਂ ਨੂੰ ਅਸੀਂ ਜਦੋਂ ਛੱਡਿਆ।
ਸੋ ਖਗੇ ਆਪਣੇ ਦੇਸ਼ ਮਜਾਰਾ ਲੇ ਗਮਣਿਓ ਸਰ ਤਰੇ ਨਾ ਡਾਰਾ।
ਤੇ ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਹਮਾਊ ਪੰਛੀ ਰਹਿੰਦਾ ਉੱਥੇ ਖੰਭ ਚਲੇ ਗਏ ਨੇ ਤੇ ਉੱਥੇ ਹੀ ਉਹ ਜਾ ਕੇ ਰੁਕ ਗਏ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਧਰਤੀ ਦੇ ਉੱਤੇ ਤੀਰ ਡਿੱਗੇ ਨੇ, ਕਿਉਂਕਿ ਜਿੱਥੋਂ ਦੇ ਖੰਭ ਹੈ ਸਨ ਉਸੇ ਇਲਾਕੇ ਦੇ ਵਿੱਚ ਉਹ ਪਹੁੰਚ ਗਏ ਨੇ।
ਤਿਮ ਗੁਰ ਬਾਣੀ ਕੇ ਸੰਗ ਲਾਗਾ ਪਠਤ ਸੁਣਤ ਜੋ ਕਰ ਅਨੁਰਾਗਾ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਇੱਕ ਦ੍ਰਿਸ਼ਟਾਂਤ ਦੇ ਕੇ ਤੁਹਾਨੂੰ ਕੋਈ ਗੱਲ ਸਮਝਾਉਣੀ ਚਾਹੁੰਦਾ ਹਾਂ, ਇਸੇ ਕਰਕੇ ਐਸਾ ਮੈਂ ਕੌਤਕ ਵਰਤਿਆ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਜਿਹੜੇ ਵੀ ਸਿੱਖ ਦੀ ਸੁਰਤੀ ਜੁੜ ਜਾਂਦੀ ਹੈ, ਜਿਹੜਾ ਗੁਰਬਾਣੀ ਨੂੰ ਪੜ੍ਹਦਾ ਜਾਂ ਫਿਰ ਪ੍ਰੇਮ ਦੇ ਨਾਲ ਸੁਣਦਾ,
ਸੋ ਬਾਣੀ ਪਾਠਕ ਲੈ ਜਾਏ ਦੇਸ਼ ਗੁਰੂ ਕੋ ਰਿਦਾ ਸੁਹਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਾਣੀ ਵੀ ਪਾਠਕ ਨੂੰ ਭਾਵ ਕੇ ਪਾਠ ਕਰਨ ਵਾਲੇ ਨੂੰ ਉਸੇ ਦੇਸ਼ ਦੇ ਵਿੱਚ ਲੈ ਜਾਂਦੀ ਹੈ ਜਿਹੜਾ ਦੇਸ਼ ਹੈ ਗੁਰੂ ਦਾ ਰਿਦਾ। ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਾਠਕ ਨੂੰ ਬਾਣੀ ਲੈ ਜਾਂਦੀ ਹੈ ਉਸ ਗੁਰੂ ਦੇ ਹਿਰਦੇ ਰੂਪੀ ਸੁਹਾਵਣੇ ਦੇਸ਼ ਦੇ ਵਿੱਚ।
ਨਿਜ ਸੰਗੀ ਤੈਂ ਕਰੈ ਪੁਚਾਵਨ ਜਹਾਂ ਬਹੁਰ ਨਹੀਂ ਆਵਨ ਜਾਵਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਆਪਣੇ ਸੰਗ ਕਰਨ ਵਾਲੇ ਨੂੰ ਆਪਣੇ ਪਾਠੀ ਨੂੰ ਉਸ ਜਗ੍ਹਾ ਦੇ ਉੱਤੇ ਪਹੁੰਚਾ ਦਿੰਦੀ ਹੈ ਜਿੱਥੇ ਨਾ ਕਦੇ ਆਉਣਾ ਹੁੰਦਾ ਹੈ ਤੇ ਨਾ ਕਦੇ ਜਾਣਾ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਖੰਭ ਤੀਰਾਂ ਨੂੰ ਉਡਾ ਕੇ ਆਪਣੇ ਦੇਸ਼ ਦੇ ਵਿੱਚ ਲੈ ਗਏ ਨੇ ਧਰਤੀ ਦੇ ਉੱਤੇ ਦੁਬਾਰਾ ਤੀਰ ਨਹੀਂ ਆਏ, ਇਸੇ ਤਰੀਕੇ ਦੇ ਨਾਲ ਗੁਰਬਾਣੀ ਵੀ ਕਲਿਆਣ ਕਰਦੀ ਹੈ ਗੁਰੂ ਦੇ ਸੁਹਾਵਣੇ ਦੇਸ਼ ਦੇ ਵਿੱਚ ਪਾਠਕ ਨੂੰ ਪੜ੍ਹਨ ਵਾਲੇ ਨੂੰ ਪਹੁੰਚਾ ਦਿੰਦੀ ਹੈ ਤੇ ਫਿਰ ਉਹ ਜ਼ਮੀਨ ਦੇ ਉੱਤੇ ਮਾਤ ਲੋਕ ਦੇ ਉੱਤੇ ਕਦੇ ਨਹੀਂ ਵਿਚਰਦਾ।
ਸ੍ਰੀ ਸਤਿਗੁਰ ਸੁਣ ਦੇਤ ਮਿਲਾਏ ਬੜੇ ਆਨੰਦ ਮੇ ਰਹਿ ਸਮਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਕਰਾ ਦਿੰਦੀ ਹੈ ਤੇ ਵੱਡੇ ਆਨੰਦ ਦੇ ਵਿੱਚ ਉਹ ਮਨੁੱਖ ਸਮਾਉਂਦਾ ਹੈ ਜਿਹੜਾ ਗੁਰਬਾਣੀ ਦਾ ਪਾਠ ਕਰਦਾ।
ਪੰਖੀ ਗੁਰੂ ਸੁਪੰਖ ਸ਼ਬਦ ਗਨ ਸਿੱਖ ਸਰ ਸੰਗ ਲਗੇ ਜਿਸ ਕੇ ਮਨ।
ਸਤਿਗੁਰੂ ਜੀ ਕਹਿੰਦੇ ਨੇ ਪੰਖੀ ਗੁਰੂ ਭਾਵ ਕੇ ਜਿਹੜਾ ਪੰਛੀ ਹੈ ਜਿਹਦੇ ਖੰਭ ਨੇ ਉਹ ਗੁਰੂ ਹੈ। ਪੰਖ ਸ਼ਬਦ ਗਨ ਸਤਿਗੁਰੂ ਜੀ ਕਹਿੰਦੇ ਨੇ ਪੰਛੀ ਗੁਰੂ ਹੈ ਤੇ ਜਿਹੜੇ ਖੰਭ ਨੇ ਉਹ ਮਾਨੋ ਕੇ ਸਤਿਗੁਰਾਂ ਦੇ ਸ਼ਬਦ ਲਿਖੇ ਹੋਏ ਨੇ ਜਿਹੜੇ ਉਚਾਰਨ ਕੀਤੇ ਹੋਏ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਸਿੱਖ ਸਰ ਸੰਗ ਲਗੇ ਜਿਸ ਕੇ ਮਨ, ਤੇ ਜਿਹੜੇ ਸਿੱਖ ਨੇ ਉਹ ਸਾਰੇ ਦੇ ਸਾਰੇ ਤੀਰਾਂ ਵਰਗੇ ਨੇ ਜਿਨ੍ਹਾਂ ਨੂੰ ਮੰਨੋ ਕਿ ਗੁਰੂ ਰੂਪੀ ਪੰਛੀ ਦੇ ਸ਼ਬਦਾਂ ਰੂਪੀ ਖੰਭ ਲੱਗ ਜਾਂਦੇ ਨੇ।
ਜਨਮ ਮਰਨ ਜੁਗ ਰਾਗ ਰੁਦੈਸ਼ ਹਰਖ ਸੋਗ ਕੋ ਜਹਾਨਾ ਲੇਸ਼।
ਪਾਵ ਕੇ ਸਿੱਖਾਂ ਰੂਪੀ ਤੀਰ ਗੁਰੂ ਰੂਪੀ ਪੰਛੀ ਦੇ ਖੰਭਾਂ ਗੁਰਬਾਣੀ ਨੂੰ ਲਾ ਕੇ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਨੇ ਜਿੱਥੇ ਨਾ ਜੰਮਣਾ ਹੈ, ਨਾ ਜਿੱਥੇ ਮੌਤ ਹੈ, ਜਿੱਥੇ ਨਾ ਖੁਸ਼ੀ ਹੈ, ਨਾ ਗਮੀ ਹੈ। ਇਸੇ ਤਰੀਕੇ ਦੇ ਨਾਲ ਉੱਥੇ ਕੋਈ ਹਰਖ ਨਹੀਂ ਹੈ, ਉੱਥੇ ਕੋਈ ਲੇਸ਼ ਮਾਤਰ ਵੀ ਸੋਗ ਨਹੀਂ।
ਗੁਰ ਪੰਖੀ ਕੋ ਬਾਸਾ ਤਹਾਂ ਇੱਕ ਰਸ ਆਨੰਦ ਯੁੱਧਤ ਨਿਤ ਜਹਾਂ।
ਜਿਹੜਾ ਗੁਰੂ ਰੂਪੀ ਪੰਛੀ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦਾ ਵਾਸਾ ਉਸ ਜਗ੍ਹਾ ਦੇ ਉੱਤੇ ਹੈ ਜਿਹੜਾ ਕਿ ਆਨੰਦ ਦਾ ਸਮੁੰਦਰ ਹੈ ਜਿੱਥੇ ਹਮੇਸ਼ਾ ਇੱਕ ਰਸ ਹੈ।
ਜਹ ਪਰਿਣਾਮ ਨਾ ਹੋਤ ਕਦਾਈ ਤਹ ਸਿੱਖ ਸਰ ਕੋ ਦੇਤ ਪੁਚਾਈ।
ਜਿੱਥੇ ਕੋਈ ਪਰਿਣਾਮ ਨਹੀਂ ਹੈ, ਪਰਿਣਾਮ ਤੋਂ ਭਾਵ ਹੁੰਦਾ ਹੈ ਕਿ ਜਿੱਥੇ ਕੋਈ ਬਦਲਾਵ ਕਦੇ ਵੀ ਨਹੀਂ ਹੁੰਦਾ, ਇੱਕੋ ਜਿਹਾ ਜਿੱਥੇ ਰਿਹਾ ਜਾਂਦਾ ਇੱਕ ਹਾਲਤ ਦੇ ਵਿੱਚ, ਉਸੇ ਨੂੰ ਆਖਿਆ ਜਾਂਦਾ ਪਰਿਣਾਮ। ਕਹਿੰਦੇ ਨੇ ਜਹਾਂ ਪਰਿਣਾਮ ਨਾ ਹੋਤ ਕਦਾਈ, ਜਿੱਥੇ ਕਿਸੇ ਵੀ ਪ੍ਰਕਾਰ ਦੀ ਕਦੇ ਕੋਈ ਤਬਦੀਲੀ ਨਹੀਂ ਹੁੰਦੀ, ਤਹ ਸਿੱਖ ਸਰ ਕੋ ਦੇਤ ਪਹੁੰਚਾਏ। ਗੁਰਬਾਣੀ ਸਿੱਖ ਰੂਪੀ ਤੀਰ ਨੂੰ ਉਸ ਜਗ੍ਹਾ ਦੇ ਉੱਤੇ ਪਹੁੰਚਾ ਦਿੰਦੀ।
ਤਥਾ ਅਪਰ ਦ੍ਰਿਸ਼ਟਾਂਤ ਸੁਣੀ ਜੈ ਜਿਸ ਕੋ ਜਾਣ ਨਾਮ ਰਸ ਪੀਜੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫੇਰ ਬਚਨ ਕੀਤਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਇੱਕ ਹੋਰ ਵੀ ਇਸ ਦੇ ਪ੍ਰਥਾਏ ਦ੍ਰਿਸ਼ਟਾਂਤ ਹੈ,
ਜਿਸ ਕੋ ਜਾਣ ਨਾਮ ਰਸ ਪੀਜੈ, ਜਿਹਨੂੰ ਜਾਣਨ ਦੇ ਕਰਕੇ ਨਾਮ ਦੇ ਰਸ ਨੂੰ ਪੀਆ ਜਾਏਗਾ। ਨਾਮ ਪੰਖ ਨਾਮੀ ਸੋ ਬਿਹੰਗ ਜੋ ਜਗਿਆਸੀ ਲਾਗਿਓ ਸੰਗ।
ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਜਿਹੜਾ ਨਾਮ ਹੈ ਗੁਰੂ ਦਾ ਉਹ ਹੈ ਪੰਛੀ, ਨਾਮੀ ਸੋ ਬਿਹੰਗ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਛੀ ਹੈ ਨਾਮੀ, ਜੋ ਜਗਿਆਸੀ ਲਾਗੈ ਸੰਗ, ਭਾਵ ਕੇ ਜਿਹੜਾ ਵੀ ਜਗਿਆਸੂ ਲੱਗਦਾ ਹੈ ਨਾਮ ਦੇ ਨਾਲ।
ਪ੍ਰਾਣ ਅੰਤ ਲਗ ਤਿਆਗਿਓ ਨਾਹੀ ਲਾਗਿਓ ਰਹਿਓ ਨਾਮ ਰਸ ਮਾਹੀ।
ਜਿਹੜਾ ਆਪਣੇ ਪ੍ਰਾਣਾਂ ਦੇ ਅੰਤ ਤੱਕ ਨਾਮ ਦੇ ਨਾਲ ਜੁੜਿਆ ਰਹਿੰਦਾ, ਕਦੇ ਵੀ ਨਾਮ ਨੂੰ ਤਿਆਗਦਾ ਨਹੀਂ ਹੈ, ਨਾਮ ਨੂੰ ਛੱਡਦਾ ਨਹੀਂ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਨਾਮ ਦੇ ਰਸ ਦੇ ਵਿੱਚ ਹੀ ਜ਼ਿੰਦਗੀ ਭਰ ਲੱਗਿਆ ਰਹਿੰਦਾ। ਪੰਖ ਨਾਮ ਲੈ ਸਰ ਜਗ ਆਸੀ ਜਾਏ ਮਿਲਾਵਤ ਸ੍ਰੀ ਪ੍ਰਭ ਪਾਸੀ। ਤੇ ਜਿਹੜਾ ਨਾਮ ਹੈ ਉਹ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਖੰਭਾਂ ਦੇ ਵਰਗਾ ਹੈ, ਜਿਹੜਾ ਕਿ ਤੀਰ ਰੂਪੀ ਜਗਿਆਸੀ ਨੂੰ ਨਾਮ ਖੰਭ ਬਣ ਕੇ ਲੱਗ ਜਾਂਦਾ ਹੈ। ਤੇ ਜਿਸ ਤਰ੍ਹਾਂ ਖੰਭ ਤੀਰਾਂ ਨੂੰ ਉਡਾ ਕੇ ਉਸ ਇਲਾਕੇ ਦੇ ਵਿੱਚ ਲੈ ਜਾਂਦੇ ਨੇ, ਇਸੇ ਤਰ੍ਹਾਂ ਨਾਮ ਹੀ ਉਡਾ ਕੇ ਪ੍ਰਭੂ ਦੇ ਦੇਸ਼ ਦੇ ਵਿੱਚ ਲੈ ਜਾਂਦਾ ਹੈ ਤੇ ਅਵਿਨਾਸ਼ੀ ਪ੍ਰਭੂ ਦੇ ਨਾਲ ਮਿਲਾਪ ਕਰਾ ਦਿੰਦਾ।
ਜਹਨਾਮੀ ਕੋ ਦੇਸ਼ ਸੁਹਾਵਨ, ਤਹਾਂ ਕਰੈ ਬਿਨ ਬਿਲਮ ਪੁਚਾਵਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਨਾਮੀ ਹੈ, ਭਾਵ ਕਿ ਜਿਹੜਾ ਗੁਰੂ ਹੈ, ਜਿਹੜਾ ਪਰਮੇਸ਼ਰ ਹੈ, ਜਿਹਦਾ ਨਾਮ ਤੁਸੀਂ ਜਪਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਨਾਮੀ ਦੇ ਦੇਸ਼ ਦੇ ਵਿੱਚ ਤੁਹਾਡਾ ਜਪਿਆ ਹੋਇਆ ਨਾਮ ਤੁਹਾਨੂੰ ਪਹੁੰਚਾ ਦਿੰਦਾ ਹੈ ਬਗੈਰ ਦੇਰੀ ਤੋਂ।
ਯਾਂ ਤੇ ਰਟੋ ਸਦਾ ਗੁਰਬਾਣੀ, ਜਗਤ ਉਦਾਰਨ ਪਰਖ ਨਿਸ਼ਾਨੀ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੋ ਪ੍ਰਕਾਰ ਦੇ ਕੰਮ ਹੋ ਸਕਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸੇ ਕਰਕੇ ਤੁਸੀਂ ਜਾਂ ਤੇ ਗੁਰਬਾਣੀ ਦਾ ਪਾਠ ਕਰੋ ਤੇ ਜਾਂ ਫਿਰ ਨਾਮ ਦਾ ਜਾਪ ਕਰੋ, ਕਿਉਂਕਿ ਗੁਰਬਾਣੀ ਪੜ੍ਹਨੀ ਤੇ ਨਾਮ ਦਾ ਜਪਣਾ ਇਹ ਦੋਵੇਂ ਹੀ ਚੀਜ਼ਾਂ ਪੁਰਖ ਦੇ ਉਧਾਰ ਦੀਆਂ ਕਲਿਆਣ ਦੀਆਂ ਨਿਸ਼ਾਨੀਆਂ ਨੇ।
ਉਠਤ ਬੈਠਤ ਥਿਤ ਕੈ ਚਾਲੇ, ਪਾਠੋ ਸ਼ਬਦ ਨਿਤ ਰਹੋ ਸੁਖਾਲੇ।
ਇਸ ਕਰਕੇ ਉੱਠਦਿਆਂ ਬਹਿੰਦਿਆਂ ਰੁਕਿਆ ਹੋਇਆਂ ਜਾਂ ਚੱਲਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਬਾਣੀ ਦੇ ਸ਼ਬਦਾਂ ਦਾ ਪਾਠ ਕਰਨਾ ਚਾਹੀਦਾ ਹੈ। ਜਿਹੜਾ ਵੀ ਗੁਰਬਾਣੀ ਦਾ ਪਾਠ ਕਰੇਗਾ ਉਹ ਜ਼ਿੰਦਗੀ ਭਰ ਸੌਖਾ ਰਹੇਗਾ, ਸੁਖਾਲਾ ਰਹੇਗਾ।
ਬਾਹਰ ਨਾ ਹੋਏ ਜਗਤ ਮੈਂ ਫੇਰਾ, ਕਰੈ ਉਬਾਰਨ ਗੁਰੂ ਬਡੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਉੱਤੇ ਫਿਰ ਕਦੇ ਆਉਣਾ ਨਹੀਂ ਹੋਵੇਗਾ, ਗੁਰੂ ਐਸਾ ਵੱਡਾ ਹੈ ਜਿਹੜਾ ਕਿ ਕਲਿਆਣ ਦੇ ਦਿੰਦਾ।
ਤਿਮ ਹੀ ਸਤ ਨਾਮ ਸਿਮਰੀ ਜੈ, ਇੱਕ ਪੀ ਸਵਾਸ ਨਾ ਬਿਰਥਾ ਲੀਜੈ।
ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਜਿਵੇਂ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ, ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਸੱਚੇ ਪਰਮੇਸ਼ਰ ਦੇ ਨਾਮ ਦਾ ਵੀ ਜਾਪ ਕਰਨਾ ਚਾਹੀਦਾ ਹੈ, ਉਹਦਾ ਵੀ ਸਿਮਰਨ ਕਰਨਾ ਚਾਹੀਦਾ ਹੈ। ਇੱਕ ਵੀ ਸਵਾਸ ਨਾ ਬਿਰਥਾ ਲੀਜੈ, ਭਾਵ ਕਿ ਇੱਕ ਵੀ ਸਵਾਸ ਬੇਕਾਰ ਦੇ ਵਿੱਚ ਗਵਾਉਣਾ ਨਹੀਂ ਚਾਹੀਦਾ, ਖੁੰਝਾਉਣਾ ਨਹੀਂ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਵਾਸ ਸਵਾਸ ਹਰੀ ਨਾਮ ਜਪ, ਬਿਰਥਾ ਸਵਾਸ ਮਤ ਖੋਏ, ਕਿਆ ਜਾਣਾ ਕਿ ਅੰਤ ਕਾ ਇਹੀ ਸਵਾਸ ਮਤ ਹੋਏ। ਕਹਿਣ ਤੋਂ ਪਾਵੇ ਹੈ ਕਿ ਸਵਾਸ ਸਵਾਸ ਦੇ ਨਾਲ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪਣਾ ਚਾਹੀਦਾ ਹੈ। ਪਤਾ ਨਹੀਂ ਕਿ ਜਿਹੜਾ ਅਸੀਂ ਇਸ ਵੇਲੇ ਸਾਹ ਲੈ ਰਹੇ ਹਾਂ, ਹੋ ਸਕਦਾ ਹੈ ਕਿ ਸਾਡਾ ਆਖਰੀ ਸਾਹ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਇਹ ਵੀ ਬਚਨ ਕਰਦੇ ਨੇ ਕਿ ਵਿਦਵਾਨਾਂ ਦੇ ਅਨੁਸਾਰ 9 ਉਂਗਲਾਂ ਸਵਾਸ ਸਰੀਰ ਦੇ ਵਿੱਚੋਂ ਬਾਹਰ ਨਿਕਲਦਾ ਹੈ, ਪਤਾ ਨਹੀਂ ਉਹਨੇ ਦੁਬਾਰਾ ਸਰੀਰ ਦੇ ਵਿੱਚ ਪ੍ਰਵੇਸ਼ ਕਰਨਾ ਹੈ ਜਾਂ ਨਹੀਂ ਕਰਨਾ। ਭਾਵ ਕਿ ਇਸੇ ਤਰੀਕੇ ਦੇ ਨਾਲ ਸਮਝਣਾ ਚਾਹੀਦਾ ਹੈ, ਹੋ ਸਕਦਾ ਹੈ ਕਿ ਜਿਹੜਾ ਸਾਹ ਲੈ ਰਹੇ ਹਾਂ ਇਹ ਵੀ ਹੋ ਸਕਦਾ ਕਿ ਸਾਡੀ ਜ਼ਿੰਦਗੀ ਦਾ ਆਖਰੀ ਸਵਾਸ ਹੋਵੇ। ਇਸ ਕਰਕੇ ਸਵਾਸ ਨਾ ਬਿਰਥਾ ਲੀਜੈ, ਇੱਕ ਵੀ ਸਵਾਸ ਜਿਹੜਾ ਹੈ ਉਹਨੂੰ ਬਿਰਥਾ ਬੇਕਾਰ ਦੇ ਵਿੱਚ ਗਵਾਉਣਾ ਨਹੀਂ ਚਾਹੀਦਾ।
ਮਨ ਜਿਹਵਾ ਕੇ ਸੰਗ ਮਿਲਾਏ, ਰਾਖੈ ਨਿਸ ਦਿਨ ਮੈਂ ਸੁਖ ਦਾਏ।
ਜਿਹਵਾ ਦੇ ਨਾਲ ਭਾਵ ਕੇ ਜੀਵ ਦੇ ਨਾਲ ਜਪਣਾ ਚਾਹੀਦਾ ਹੈ ਨਾਮ ਨੂੰ, ਰਾਖੈ ਨਿਸ ਦਿਨ ਮੈਂ ਸੁਖ ਦਾਏ। ਤੇ ਜਿਹੜਾ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ ਹੈ ਜੀਵ ਦੇ ਨਾਲ, ਉਹਨੂੰ ਨਾਮ ਹਮੇਸ਼ਾ ਰਾਤ ਦੇ ਦਿਨ ਸੁਖ ਦਿੰਦਾ ਹੈ, ਕਦੇ ਔਖਾ ਨਹੀਂ ਹੋਣ ਦਿੰਦਾ।
ਤਿਸ ਕੋ ਅੰਤ ਸਮਾਂ ਜਬ ਆਵੇ, ਨਾਮੀ ਹਿਤ ਸਹਾਇਤਾ ਤਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਅੰਤ ਦੇ ਵੇਲੇ ਵੀ ਸਾਡੀ ਰਸਨਾ ਦੇ ਉੱਤੇ ਪਰਮੇਸ਼ਰ ਦਾ ਨਾਮ ਦਾ ਜਾਪ ਹੋਵੇਗਾ ਤੇ ਫਿਰ ਉਹ ਨਾਮੀ ਦੇ ਦੇਸ਼ ਦੇ ਵਿੱਚ ਹੀ ਲੈ ਕੇ ਪਹੁੰਚੇਗਾ, ਕਿਤੇ ਹੋਰ ਜਾ ਨਹੀਂ ਸਕਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਸੇ ਤਰ੍ਹਾਂ ਦਾ ਉਪਦੇਸ਼ ਦਿੰਦੇ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੇ ਵਿੱਚ ਵੀ ਐਸਾ ਕਥਨ ਆਉਂਦਾ ਹੈ। ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਚਿੱਠੀ ਹੁੰਦੀ ਹੈ, ਚਿੱਠੀ ਦੇ ਉੱਤੇ ਪੂਰੇ ਦਾ ਪੂਰਾ ਜੇਕਰ ਐਡਰੈਸ ਲਿਖ ਦਿੱਤਾ ਜਾਵੇ, ਜੇਕਰ ਸਿਰਨਾਵਾਂ ਪੂਰਾ ਠੀਕ ਲਿਖਿਆ ਜਾਵੇ ਤੇ ਉਹ ਨਿਰਜੀਵ ਜਿਹੜਾ ਲਿਫਾਫਾ ਹੈ ਉਸੇ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ ਜਿੱਥੋਂ ਦਾ ਸਿਰਨਾਵਾਂ ਲਿਖਿਆ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੀ ਜੀਵ ਦੇ ਉੱਤੇ ਸਿਰਨਾਵਾ ਲਿਖਿਆ ਹੋਣਾ ਚਾਹੀਦਾ ਨਾਮ ਦਾ, ਤੇ ਜਦੋਂ ਫਿਰ ਨਾਮ ਦਾ ਸਿਰਨਾਵਾ ਹੋਵੇਗਾ ਤੇ ਜਦੋਂ ਚਿੱਠੀ ਰੂਪ ਅਸੀਂ ਪਹੁੰਚਾਂਗੇ ਤੇ ਫਿਰ ਉਸੇ ਸਹੀ ਜਗ੍ਹਾ ਦੇ ਉੱਤੇ ਪਹੁੰਚਾਂਗੇ, ਕਿਸੇ ਹੋਰ ਜਗ੍ਹਾ ਦੇ ਉੱਤੇ ਪਹੁੰਚ ਨਹੀਂ ਸਕਦੇ। ਪਰ ਜੇਕਰ ਸਹੀ ਸਿਰਨਾਵਾ ਲਿਖਿਆ ਹੋਵੇ ਤੇ ਸਹੀ ਨਾਮ ਪੂਰਾ ਲਿਖਿਆ ਹੋਵੇ ਤੇ ਸਹੀ ਜਗ੍ਹਾ ਦੇ ਉੱਤੇ ਚਿੱਠੀ ਪਹੁੰਚ ਜਾਂਦੀ ਹੈ। ਪਰ ਜੇਕਰ ਥੋੜਾ ਜਿੰਨਾ ਵੀ ਸਿਰਨਾਵੇ ਦੇ ਵਿੱਚ ਐਡਰੈਸ ਦੇ ਵਿੱਚ ਫਰਕ ਪੈ ਜਾਵੇ ਤੇ ਚਿੱਠੀ ਫਿਰ ਪਹੁੰਚ ਨਹੀਂ ਸਕਦੀ ਸਹੀ ਜਗ੍ਹਾ ਦੇ ਉੱਤੇ। ਇਸੇ ਤਰੀਕੇ ਦੇ ਨਾਲ ਸਹੀ ਜਿਹੜਾ ਨਾਮ ਰੂਪੀ ਸਿਰਨਾਵਾ ਹੈ ਉਹੀ ਸਾਡੀ ਜੀਵ ਦੇ ਉੱਤੇ ਹੋਣਾ ਚਾਹੀਦਾ ਹੈ। ਜਦੋਂ ਸਵਾਸ ਨਿਕਲਣ ਤੇ ਫਿਰ ਸਹੀ ਸਿਰਨਾਵੇ ਦੇ ਨਾਲ ਅਸੀਂ ਚੰਗੀ ਜਗ੍ਹਾ ਦੇ ਉੱਤੇ ਪਾਵ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਸਕੀਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਬਚਨ ਕਰ ਰਹੇ ਨੇ,
ਪੁੰਨ ਪਾਪ ਕੇ ਬੰਧਨ ਸਾਰੇ ਸ੍ਰੀ ਕਰਤਾਰ ਤੁਰਤ ਨਿਰਵਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਜੀਵ ਆਤਮਾ ਪਹੁੰਚ ਜਾਂਦੀ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਤੇ ਫਿਰ ਉਹਦੇ ਕੀਤੇ ਹੋਏ ਸਾਰੇ ਪੁੰਨ ਤੇ ਸਾਰੇ ਪਾਪ ਮਿਟ ਜਾਂਦੇ ਨੇ। ਪਾਪ ਕੇ ਪਾਪ ਦੇ ਪੁੰਨ ਦਾ ਕੋਈ ਲੇਖਾ ਰਹਿ ਨਹੀਂ ਜਾਂਦਾ, ਸਾਰੇ ਬੰਧਨ ਟੁੱਟ ਜਾਂਦੇ ਨੇ। ਸ੍ਰੀ ਕਰਤਾਰ ਤੁਰਤ ਨਿਰਵਾਰੇ ਇਹਨਾਂ ਪਾਪਾਂ ਤੇ ਪੁੰਨਾਂ ਦੇ ਬੰਧਨਾਂ ਦੇ ਵਿੱਚੋਂ ਬਿਲਕੁਲ ਮੁਕਤ ਕਰ ਦਿੰਦਾ ਹੈ ਉਸ ਜੀਵ ਨੂੰ।
ਨਿਕਟ ਆਪਣੇ ਜਨ ਕਰ ਰਾਖੇ ਜਿਸ ਪਦ ਕੋ ਜੋਗੀ ਅਬੇਲਾਖੇ।
ਫਿਰ ਆਪਣੇ ਚਰਨਾਂ ਦੇ ਵਿੱਚ ਉਸ ਜੀਵ ਨੂੰ ਨਿਵਾਸ ਬਖਸ਼ਦਾ ਹੈ, ਕਦੇ ਵੀ ਕਿਤੇ ਜਾਣ ਨਹੀਂ ਦਿੰਦਾ।
ਜਿਸ ਪਦ ਕੋ ਜੋਗੀ ਅਬਲਾਖੇ, ਪਾਵ ਕੇ ਉਹ ਪਦਵੀ ਪ੍ਰਾਪਤ ਹੁੰਦੀ ਹੈ
ਜਿਸ ਪਦਵੀ ਦੀ ਕਾਮਨਾ ਕਰਦੇ ਨੇ ਵੱਡੇ ਵੱਡੇ ਜੋਗੀ ਯੋਗ ਦੇ ਸਾਧਨਾ ਕਰਕੇ।
ਅਨਕ ਜਤਨ ਤੇ ਸਾਧੈ ਜੋਗ ਹੋਏ ਸਪੂਰਨ ਤਨ ਬਿਨ ਰੋਗ।
ਜਿਹੜੇ ਵੱਡੇ ਵੱਡੇ ਯੋਗ ਦੇ ਅਭਿਆਸੀ ਨੇ ਅਨੇਕਾਂ ਯਤਨਾਂ ਦੇ ਨਾਲ ਯੋਗ ਦੀ ਸਾਧਨਾ ਕਰਦੇ ਨੇ, ਫਿਰ ਉਹਨਾਂ ਦੇ ਯੋਗ ਦੀ ਸਾਧਨਾ ਸੰਪੂਰਨ ਹੁੰਦੀ ਹੈ ਤੇ ਤਨ ਬਗੈਰ ਰੋਗ ਤੋਂ ਹੁੰਦਾ।
ਬ੍ਰਹਮ ਦੁਆਰ ਮੈਂ ਬ੍ਰਿਤੀ ਟਿਕਾਵੈ ਜੁਗਤ ਯੋਗ ਕੇ ਰਸ ਕੋ ਪਾਵੈ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਰਸਤਾ ਦੱਸ ਰਹੇ ਨੇ ਕਿ ਜਿਹੜਾ ਰਸਤਾ ਸੌਖਾ ਹੈ ਤੇ ਜਿਹੜਾ ਔਖਾ ਰਸਤਾ ਹੈ ਉਹਦੇ ਵਾਸਤੇ ਵੀ ਸਤਿਗੁਰੂ ਜੀ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਵੱਡੇ ਜੋਗੀ ਯੋਗ ਦੀ ਸਾਧਨਾ ਕਰਦੇ ਨੇ ਬੜੇ ਕਠਿਨ ਤਰੀਕਿਆਂ ਦੇ ਨਾਲ। ਜਦੋਂ ਉਹਨਾਂ ਦੇ ਯੋਗ ਦੀ ਸਾਧਨਾ ਪੂਰੀ ਹੁੰਦੀ ਹੈ ਫਿਰ ਉਹਨਾਂ ਦਾ ਸਰੀਰ ਅਰੋਗ ਹੁੰਦਾ।
ਬ੍ਰਹਮ ਦੁਆਰ ਮੈਂ ਬ੍ਰਿਤੀ ਟਿਕਾਵੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦਸਵਾਂ ਦੁਆਰ, ਉਹਦੇ ਵਿੱਚ ਆਪਣੀ ਬ੍ਰਿਤੀ ਨੂੰ ਟਿਕਾਉਂਦੇ ਨੇ।
ਜੁਗਤ ਯੋਗ ਕੋ ਰਸ ਕੋ ਪਾਵੈ ਤੇ ਫਿਰ ਯੋਗ ਦੀ ਜੁਗਤੀ ਦਾ ਰਸ ਉਹਨਾਂ ਨੂੰ ਮਿਲਦਾ।
ਸੋ ਅਬ ਕਲੀ ਕਾਲ ਮੈਂ ਨਾਹੀ ਜਾਂ ਤੇਰਾ ਮੋ ਨਾਮ ਰਸ ਮਾਹੀ।
ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਨੇ ਕਿ ਯੋਗ ਦੀ ਸਾਧਨਾ ਕਰਨ ਦਾ ਕਲਯੁਗ ਦੇ ਵਿੱਚ ਕੋਈ ਸਮਾਂ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਯੋਗ ਦੀ ਸਾਧਨਾ ਨੂੰ ਛੱਡ ਕੇ
ਜਾਂ ਤੇ ਰਮੋ ਨਾਮ ਰਸ ਮਾਹੀ,
ਇਸੇ ਕਰਕੇ ਨਾਮ ਦਾ ਜਾਪ ਕਰਕੇ ਨਾਮ ਦੇ ਰਸ ਦੇ ਵਿੱਚ ਹੀ ਤੁਸੀਂ ਹਮੇਸ਼ਾ ਲਿਵਲੀਨ ਰਹੋ, ਸਮਾਏ ਰਹੋ।
ਰਹਿਤ ਵਹਿਰ ਤਨ ਕੀ ਸਭ ਤਰੈ ਜਿਮ ਗੁਰ ਪਾਣਿਓ ਨ ਤਿਸ ਤੇ ਟਰੈ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਰਹਿਤ ਮਰਿਆਦਾ ਬਾਹਰ ਮੁਖੀ ਸਤਿਗੁਰੂ ਦੱਸਦਾ ਹੈ ਉਹਨੂੰ ਵੀ ਧਾਰਨ ਕਰਨਾ ਚਾਹੀਦਾ ਹੈ।
ਜਿਮ ਗੁਰ ਪਾਣਿਓ ਨਾ ਤਿਸ ਤੇ ਟਰੈ,
ਭਾਵ ਕਿ ਜਿਸ ਤਰ੍ਹਾਂ ਹੁਕਮ ਕੀਤਾ ਹੋਇਆ ਰਹਿਤ ਮਰਿਆਦਾ ਦਾ ਬਾਹਰਲੀ ਭੇਖਦਾ, ਉਸੇ ਤਰ੍ਹਾਂ ਸਤਿਗੁਰੂ ਦੇ ਹੁਕਮ ਦੇ ਅਨੁਸਾਰ ਉਸ ਰਹਿਤ ਬਾਹਰਲੀ ਨੂੰ ਵੀ ਧਾਰਨ ਕਰਨਾ ਚਾਹੀਦਾ।
ਪਰ ਅੰਤਰ ਵ੍ਰਿਤੀ ਨਾਮ ਲਿਵ ਲਾਵੈ ਗੁਰ ਮੂਰਤ ਕੋ ਹਿਰਦੈ ਵਸਾਵੈ।
ਪਰ ਅੰਦਰ ਮੁਖੀ ਨਾਮ ਦੇ ਨਾਲ ਸੁਰਤੀ ਨੂੰ ਜੋੜਨਾ ਚਾਹੀਦਾ।
ਗੁਰ ਮੂਰਤ ਕੋ ਹਿਰਦੈ ਵਸਾਵੈ,
ਭਾਵ ਕੇ ਸਤਿਗੁਰੂ ਦੀ ਮੂਰਤੀ ਨੂੰ ਉਹਦੇ ਸਰੂਪ ਨੂੰ ਹਿਰਦੇ ਦੇ ਵਿੱਚ ਵਸਾ ਕੇ ਫਿਰ ਸਤਿਗੁਰਾਂ ਦਾ ਬਖਸ਼ਿਆ ਹੋਇਆ ਜਿਹੜਾ ਨਾਮ ਹੈ ਉਹਦਾ ਜਾਪ ਕਰਨਾ ਚਾਹੀਦਾ।
ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਣ।
ਇਸ ਗੁਰਬਾਣੀ ਦੇ ਮਹਾਂਵਾਕ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਚਾਹੀਦਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੀਆਂ ਜਿਹੜੀਆਂ ਸਿੱਖਿਆਵਾਂ ਨੇ ਸਾਰਿਆਂ ਸਿੱਖਾਂ ਨੂੰ ਦੇ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਿਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ, ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁੱਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜ੍ਹਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।